ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
ਸਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸੇਵਾ ਹੈ ਗੁਰੂ
ਦੇਸ਼ ਵਿਦੇਸ਼ ਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਹਰਮਨ ਰੇਡੀਓ ਦੇ ਵਿਹੜੇ ਵਿਚ ਜੁੜ ਬੈਠੇ ਸਰੋਤਿਆਂ ਨੂੰ ਜਿਉ ਆਇਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਇਸ ਪ੍ਰੋਗਰਾਮ ਰਾਹੀਂ ਗਾਵੋ ਸੱਚੀ ਬਾਣੀ ਰਾਹੀਂ ਪਿਛਲੇ ਸਮੇਂ ਵਿਚ ਆਨੰਦ ਮਾਣਦੇ ਆ ਰਹੇ ਹੋ ਸ਼ਬਦ ਕੀਰਤਨ ਦਾ ਤੇ ਜਿਵੇਂ ਆਪ ਜੀ ਜਾਣਦੇ ਹੋ ਕਿ ਹਰ ਵੀਕਐਂਡ ਤੇ ਆਪਾਂ ਇਸ ਪ੍ਰੋਗਰਾਮ ਵਿਚ ਲਾਈਵ ਸਾਂਝ ਪਾਉਂਦੇ ਹਾਂ ਗੁਰਬਾਣੀ ਵਿਚਾਰ ਦੀ ਕਥਾ ਵਿਚਾਰ ਹੁੰਦੀ ਹੈ ਤੇ ਇਸ ਵੇਲੇ ਗੁਰਬਾਣੀ ਦੇ ਸਥਾ ਸਮੁੰਦਰ ਵਿਚੋਂ ਟੁੱਬੀ ਲਾਉਂਦੇ ਆਪਾਂ ਆਸਾ ਦੀ ਵਾਰ ਦੀ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹਾਂ ਤੇ ਇਸ ਕਥਾ ਵਿਚਾਰ ਵਿਚ ਮੇਰਾ ਸਾਥ ਦੇ ਰਹੇ ਨੇ ਸਰਦਾਰ ਅਮਨਦੀਪ ਸਿੰਘ ਜੀ ਸਿੱਧੂ ਅੱਜ ਅਸੀਂ ਇਸ ਆਸਾ ਦੀ ਵਾਰ ਵਿਚੋਂ ਨੌਵੀਂ ਪੌੜੀ ਦੇ ਨਾਲ ਸੰਬੰਧਿਤ ਸਲੋਕਾਂ ਨੂੰ ਵਿਚਾਰਨ ਜਾ ਰਹੇ ਹਾਂ ਤੇ ਮੇਰਾ ਸੱਦਾ ਹੈ ਅਮਨਦੀਪ ਸਿੰਘ ਸਿੱਧੂ ਜੀ ਨੂੰ ਆਓ ਆਪਾਂ ਕਥਾ ਵਿਚਾਰ ਦੇ ਸਥਾ ਸਮੁੰਦਰ ਵਿਚ ਟੁੱਬੀ ਲਾਈਏ ਜਿੱਥੇ ਆਪ ਇਸ ਵਿਚੋਂ ਆਨੰਦ ਮਾਣੀਏ ਤੇ ਉਥੇ ਸੰਗਤਾਂ ਦੇ ਨਾਲ ਵੀ ਇਸ ਦੀ ਸਾਂਝ ਬਣਾਈਏ ਅਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਸਿੰਘ ਜੀ ਅਤੇ ਹੱਥ ਜੋੜ ਕੇ ਸਾਰੇ ਹੀ ਸਰੋਤਿਆਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ
ਜੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਤੱਕ ਵੀ ਤੁਹਾਡੀ ਪਹੁੰਚ ਗਈ ਜੀ ਤੇ ਆਪਾਂ ਬੜਾ ਆਨੰਦ ਆ ਰਿਹਾ ਪਿਛਲੇ ਕੁਝ ਹਫ਼ਤਿਆਂ ਤੋਂ ਜਿਵੇਂ ਆਸਾ ਦੀ ਵਾਰ ਦੀ ਵਿਚਾਰ ਚੱਲ ਰਹੀ ਹੈ ਤੇ ਅੱਜ ਆਪਾਂ ਇਸ ਪੜਾਅ ਵਿਚ ਨੌਵੀਂ ਪੌੜੀ ਤੇ ਪਹੁੰਚ ਚੁੱਕੇ ਹਾਂ ਤੇ ਇਹਦੇ ਵਿਚ ਜਿਵੇਂ ਗੁਰੂ ਸਾਹਿਬ ਨੇ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਇੱਕ ਸਾਥ ਬੜੇ ਸੋਹਣੇ ਵਿਚਾਰ ਦੱਸੇ ਨੇ ਉਹਨਾਂ ਲੋਕਾਂ ਬਾਰੇ ਜਿਹੜੇ ਸਿਰਫ ਪੜਨ ਤੱਕ ਹੀ ਗਿਆਨ ਨੂੰ ਸੀਮਤ ਰੱਖਦੇ ਨੇ ਤੇ ਉਹਦੇ ਤੇ ਅਮਲ ਨਹੀਂ ਹੁੰਦਾ ਤੇ ਆਪਾਂ ਅੱਜ ਜਦੋਂ ਇਹਦੀ ਵਿਚਾਰ ਕਰਾਂਗੇ ਇਹਦੇ ਵਿਚ ਆਪਾਂ ਵੀ ਇਨਵਾਲਵ ਹੁੰਦੇ ਜਾ ਸਕਦੇ ਹਾਂ ਵੀ ਅਸੀਂ ਵੀ ਉਹਨਾਂ ਵਿਚੋਂ ਹੀ ਆ ਰਹੇ ਹਾਂ ਕੀ ਖਿਆਲ ਹੈ ਤੁਹਾਡਾ
ਬਿਲਕੁਲ ਜੀ ਇਸ ਪੌੜੀ ਦਾ ਜਿਹੜਾ ਸਿਰਲੇਖ ਹੈ ਇਹ ਸਾਰੇ ਸਲੋਕਾਂ ਦਾ ਸਿਰਲੇਖ ਹੈ ਉਹ ਪਿਛਲੀ ਪੌੜੀ ਦੇ ਉੱਤੇ ਆਧਾਰਿਤ ਹੈ ਪਿਛਲੀ ਪੌੜੀ ਦੀ ਆਖਰੀ ਪੰਕਤੀ ਉੱਤੇ ਕਿ ਵਿੱਚ ਦੁਨੀਆਂ ਕਾਹੇ ਆਇਆ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਜਰਾ ਹਿਰਦੇ ਦੇ ਉੱਤੇ ਹੱਥ ਰੱਖ ਕੇ ਸੋਚੋ ਠੰਡੇ ਦਿਮਾਗ ਨਾਲ ਇਹ ਸੋਚੋ ਤਾਂ ਸਹੀ ਵੀ ਦੁਨੀਆਂ ਦੇ ਵਿੱਚ ਕਿਉਂ ਆਇਆ ਕਿਸ ਕੰਮ ਕਰੇ ਤੇ ਉਸ ਦੀ ਭਾਵਨਾ ਨੂੰ ਹੀ ਅੱਗੇ ਤੋਰਦੇ ਨੇ ਕਿ ਜਿਹੜੇ ਸਾਡੇ ਵਰਗੇ ਪੜ੍ਹੇ ਲਿਖੇ ਕਹਾਉਂਦੇ ਨੇ ਆਪਣੇ ਆਪ ਨੂੰ ਪੜ੍ਹੀ ਜਾਂਦੇ ਨੇ ਡਿਗਰੀਆਂ ਲਈ ਜਾਂਦੇ ਨੇ ਅਖੀਰ ਨੂੰ ਕੀ ਹੈ ਇੱਕ ਨਾਮ ਦੀ ਸੋਝੀ ਤੱਕ ਉਨ੍ਹਾਂ ਨੂੰ ਨਹੀਂ ਹੁੰਦੀ ਸਾਡੇ ਵਰਗਿਆਂ ਨੂੰ ਫਿਰ ਕਿਉਂ ਇਹ ਕੰਮ ਕਰ ਰਹੇ ਹੋ ਕਿਉਂ ਪੜ੍ਹਨ ਦਾ ਫਾਇਦਾ ਕੀ ਹੈ ਇਸੇ ਤਰ੍ਹਾਂ ਦੂਸਰੇ ਸਲੋਕ ਦੇ ਵਿਚ ਲਿਖ ਲਿਖ ਪੜਿਆ ਜਿੰਨਾ ਲਿਖੀ ਜਾਂਦਾ ਪੜ੍ਹੀ ਜਾਂਦਾ ਹੈ ਲਿਖਿਆ ਹੋਇਆ ਉਨਾ ਹੀ ਉਹ ਹੋਰ ਕੜੀ ਜਾਂਦਾ ਆ ਹੋਰ ਔਖਾ ਹੋਈ ਜਾਂਦਾ ਤੀਰਥਾਂ ਤੇ ਜਾਈ ਜਾਂਦਾ ਕਿੰਨੇ ਪਖੰਡ ਸਾਰੇ ਉਸ ਸਲੋਕ ਦੇ ਵਿਚ ਦੱਸੇ ਨੇ ਤੇ ਅਖੀਰ ਨੂੰ ਕੀ ਨਿਕਲਦਾ ਸਿੱਟਾ ਕਿ ਪੜ੍ਹਨਾ ਤੇ ਬੁੱਝਣਾ ਤਾਂ ਇਕ ਨਾਮ ਤੇ ਇਕ ਸ਼ਬਦ ਹੀ ਹੁੰਦਾ ਅਕਾਲ ਪੁਰਖ ਦਾ ਤੇ ਉਸ ਤੋਂ ਬਿਨਾਂ ਤਾਂ ਸਾਰਾ ਕੁਛ ਹੀ ਬੇਕਾਰ ਹੈ ਫਿਰ ਉਹ ਕਹਿੰਦੇ ਨੇ ਕਿ ਵਿਚ ਦੁਨੀਆਂ ਕਾਹੇ ਆਇਆ ਕਿਉਂ ਇੰਨੇ ਪਖੰਡ ਕਰ ਰਹੇ ਆ ਸੋ ਕਿਉਂ ਜਦ ਤੱਕ ਇਕ ਨਾਮ ਨਹੀਂ ਬੁੱਝ ਲਿਆ ਤੂੰ ਉਸ ਤੋਂ ਬਿਨਾਂ ਕੁਛ ਨਹੀਂ ਵੈਸੇ ਦਲਜੀਤ ਸਿੰਘ ਜੀ ਆਪਣੀ ਪੁਰਾਣੀ ਭਾਵਨਾ ਵੀ ਇਹ ਹੈਗੀ ਆ ਹੁਣ ਵੀ ਹੈਗੀ ਆ ਕਿ ਵਿਗਿਆਨ ਤੇ ਗਿਆਨ ਜਾਂ ਪੜ੍ਹਾਈ ਨੂੰ ਬੜਾ ਤਰਜੀਹ ਦਿੱਤੀ ਜਾਂਦੀ ਹੈ ਜੇ ਅਜੋਕੇ ਸਮੇਂ ਦੇ ਵਿਚ ਦੇਖਿਆ ਜਾਵੇ ਤਾਂ ਜਿਹੜੀ ਪੜ੍ਹਾਈ ਸਿਮਟ ਕੇ ਸਿਰਫ ਤੁਹਾਡੇ ਕੰਮ ਪ੍ਰਤੀ ਰਹਿ ਗਈ ਹੈ ਜਿਹੜਾ ਤੁਸੀਂ ਕੰਮ ਕਰਨਾ ਹੈ ਪੈਸੇ ਬਣਾਉਣੇ ਨੇ ਉਸ ਪ੍ਰਤੀ ਹੀ ਪੜ੍ਹਾਈ ਕਰਨੀ ਹੈ ਉਹੀ ਡਿਗਰੀ ਕਰਨੀ ਹੈ ਉਹ ਤੋਂ ਬਾਅਦ ਨੌਕਰੀ ਕਰਨੀ ਹੈ ਇਸ ਤੋਂ ਬਾਅਦ ਜਿਹੜੀ ਪੜ੍ਹਾਈ ਹੈ ਹੋਰ ਐਕਸਟਰਾ ਪੜਾਈ ਆ, ਦੁਨੀਆਂ ਦੇ ਵਿਚੋਂ ਵੱਖਰੀ ਸ਼ਬਦ ਦੀ ਪੜਾਈ ਆ, ਰੂਹਾਨੀਅਤ ਦੀ ਪੜਾਈ ਬਿਲਕੁਲ ਹੀ ਖਤਮ ਲੋਪ ਹੁੰਦੀ ਦਿਖਾਈ ਦੇ ਰਹੀ ਆ। ਸੋ ਉਹ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਰੂਹਾਨੀਅਤ ਵੱਲੋਂ ਪੜਾਈ ਜ਼ਿਆਦਾ ਹੁੰਦੀ ਸੀ, ਤੇ ਉਦੋਂ ਵੀ ਇਸ ਦੀ ਦੁਰਦਸ਼ਾ ਪੜਾਈ ਦੀ ਕਿਸ ਤਰ੍ਹਾਂ ਹੁੰਦੀ ਸੀ। ਇਕ ਕਹਾਵਤ ਬਣੀ ਹੋਈ ਹੈ, ਗਿਆਨ ਹੀ ਭਗਵਾਨ ਹੈ। ਸੋ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਵੀ ਗਿਆਨ ਇਕੱਠਾ ਕਰ ਲਓ। ਵੈਸੇ ਗਿਆਨ ਖੰਡ ਇਕ ਆਪਣੇ ਆਪ ਦੇ ਵਿਚ ਧਰਮ ਤੋਂ ਬਾਅਦ ਖੰਡ ਹੈ ਕਿ ਜਦੋਂ ਤੁਹਾਨੂੰ ਸੋਝੀ ਹੋ ਜਾਂਦੀ ਹੈ ਕਿ ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਸਾਰਾ ਕੁਝ ਕੀ ਨੇ ਬ੍ਰਹਿਮੰਡ ਦੇ ਵਿਚ, ਤਾਂ ਉਹ ਉਸ ਗਿਆਨ ਨੂੰ ਹੀ ਕਈ ਜਿਹੜੇ ਨੇ ਉਹ ਧਰਮ ਅਖੀਰਲੀ ਪੌੜੀ ਸਮਝਦੇ। ਪਰ ਉਸ ਤੋਂ ਬਾਅਦ ਸ਼ਰਮ ਖੰਡ ਹੈ, ਕਰਮ ਖੰਡ ਹੈ, ਸੱਚ ਖੰਡ ਹੈ, ਹੋਰ ਉਹ ਤਾਂ ਇਕ ਬੇਸਿਕ ਹੈ। ਤੇ ਇਹ ਇਕ ਲੋਕ ਮੁਹਾਵਰਾ ਹੈ, ਗਿਆਨ ਹੀ ਭਗਵਾਨ ਹੈ, ਤੇ ਪੁਸਤਕਾਂ ਜਾਂ ਗ੍ਰੰਥ ਗਿਆਨ ਦਾ ਪ੍ਰਤੀਕ ਮੰਨੇ ਜਾਂਦੇ ਨੇ। ਹੁਣ ਕਿਤਾਬਾਂ ਜਿਹੜੀਆਂ ਉਨ੍ਹਾਂ ਨੂੰ ਏਦਾਂ ਸਮਝਦੇ ਵੀ ਜਿਹਦੇ ਕੋਲ ਜ਼ਿਆਦਾ ਘਰ ਚ ਲਾਇਬ੍ਰੇਰੀ ਚ ਕਿਤਾਬਾਂ ਪਈਆਂ ਨੇ ਉਹ ਬੜਾ ਪੜਿਆ ਲਿਖਿਆ ਬੰਦਾ ਹੋਏਗਾ। ਸੋ ਪੁਰਾਤਨ ਸਮੇਂ ਤੋਂ ਇਹ ਲੋਕ ਮਾਨਤਾ ਹੈ ਕਿ ਬਹੁਤ ਕਿਤਾਬਾਂ ਪੜ੍ਹਨ ਵਾਲਾ ਜ਼ਿਆਦਾ ਗਿਆਨੀ ਹੁੰਦਾ ਹੈ। ਇਸ ਭਾਵਨਾ ਨੂੰ ਵੀ ਜਾਣੀ ਕਿ ਧਾਰਮਿਕ ਪਖੰਡ ਦੇ ਵਿਚ ਬਦਲਿਆ ਗਿਆ ਤੇ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦਾ ਮੁਕਾਬਲਾ ਹੋਣ ਲੱਗ ਪਿਆ। ਜਿਵੇਂ ਇਕ ਵੇਦ ਕੰਠ ਕਰਨ ਵਾਲੇ ਨੂੰ ਬੇਦੀ ਕਿਹਾ ਜਾਂਦਾ ਸੀ, ਦੋ ਵਾਲੇ ਨੂੰ ਦਵੇਦੀ, ਤਿੰਨ ਵਾਲੇ ਨੂੰ ਤ੍ਰਿਵੇਦੀ, ਔਰ ਜਿਹਨੂੰ ਚਾਰੇ ਵੇਦ ਮੂੰਹ ਜਵਾਨੀ ਯਾਦ ਹੋ ਗਏ ਜਾਂ ਉਨ੍ਹਾਂ ਦਾ ਕੰਠ ਕਰ ਲਿਆ ਸੋਝੀ ਹੋ, ਉਨ੍ਹਾਂ ਨੂੰ ਚਤੁਰਵੇਦੀ ਕਿਹਾ ਜਾਂਦਾ ਸੀ। ਤੇ ਕਈ ਵਾਰੀ ਗੱਲ ਆਪਸ ਵਿਚ ਬਹਿਸ ਜਾਂ ਲੜਾਈ ਤੱਕ ਵੀ ਉਪੜ ਜਾਂਦੀ ਸੀ, ਜਦੋਂ ਆਪਸ ਚ ਬਹਿਸਾਂ ਹੁੰਦੀਆਂ ਸੀ, ਇਕ ਦੂਜੇ ਨੂੰ ਵੱਡਾ ਪੜਿਆ ਲਿਖਿਆ ਦਿਖਾਉਣ ਦੇ ਲਈ ਮੂੰਹ ਜਵਾਨੀ ਮੁਕਾਬਲੇ ਹੁੰਦੇ ਸੀ। ਹੁਣ ਇਹ ਵਰਤਾਰਾ ਅੱਜ ਵੀ ਬਹੁਤ ਪ੍ਰਚਲਿਤ ਹੈ, ਸਿੱਖ ਧਰਮ ਦੇ ਵਿਚ ਵੀ ਇਹ ਕੁਰੀਤੀ ਜਿਹੜੀ ਹੈ ਉਹ ਆ ਰਹੀ ਹੈ। ਹੁਣ ਇੱਥੇ ਵੀ ਸਾਡੇ ਵੀ ਕਿੰਨੀਆਂ ਬਾਣੀਆਂ ਕੰਠ ਨੇ, ਕਿੰਨੀਆਂ ਬਾਣੀਆਂ ਦਾ ਨਿਤਨੇਮ ਕਰਦੇ ਆ, ਇਕ ਬਾਣੀ ਦਾ, ਤਿੰਨ ਬਾਣੀ ਦਾ, ਪੰਜ ਬਾਣੀ ਦਾ, ਹੁਣ ਸੱਤ ਤੱਕ ਵੀ ਪਹੁੰਚ ਗਈਆਂ ਨੇ। ਤੇ ਜਿਹੜਾ ਬੰਦਾ ਜ਼ਿਆਦਾ ਬਾਣੀਆਂ ਦਾ ਪਾਠ ਕਰਦਾ ਆ, ਨਿਤਨੇਮ ਚ ਕਰਦਾ, ਉਸ ਨੂੰ ਜ਼ਿਆਦਾ ਧਰਮੀ ਸਮਝਣ ਜਾਣ ਲੱਗਿਆ। ਤੇ ਇਸੇ ਹੀ ਭਾਵਨਾ ਨੂੰ ਇਨ੍ਹਾਂ ਸਲੋਕਾਂ ਦੇ ਵਿਚ ਕਰੈਕਟ ਕੀਤਾ ਸੀ ਉਦੋਂ ਵੀ ਪਹਿਲੇ ਪਾਤਸ਼ਾਹ ਨੇ ਇਨ੍ਹਾਂ ਸਲੋਕਾਂ ਦੇ ਵਿਚ, ਤੇ ਅੱਜ ਵੀ ਇਹ ਸਲੋਕ ਸਾਡੇ ਧਰਮ ਤੇ ਵੀ ਲਾਗੂ ਹੁੰਦੇ ਨੇ। ਇੱਦਾਂ ਨਹੀਂ ਹੈਗਾ ਵੀ ਜੀ
ਗੁਰਬਾਣੀ ਸਾਂਝੀ ਸਗਲ ਜਹਾਨੇ ਆ, ਮਤਲਬ ਕਿਸੇ ਇੱਕ ਫਿਰਕੇ ਜਾਂ ਇੱਕ ਮਤ ਲਈ ਨਹੀਂ ਆ
ਜੀ,
ਸਾਰਿਆਂ ਲਈ,
ਸਾਰਿਆਂ ਲਈ ਆ। ਸੋ ਇਸ ਕਰਕੇ ਵਿਦਿਅਕ ਖੇਤਰ ਵਿਚ ਵੀ ਆਪਣੇ ਨਾਮ ਨਾਲ ਵੱਧ ਤੋਂ ਵੱਧ ਡਿਗਰੀਆਂ ਦਾ ਪ੍ਰਦਰਸ਼ਨ ਕਰਨਾ ਵੀ ਜ਼ਿਆਦਾ ਗਿਆਨਵਾਨ ਹੋਣ ਦਾ ਦਾਵਾ ਆ, ਹਨਾ। ਇਸ ਵਰਤਾਰੇ ਨੂੰ ਗੁਰੂ ਸਾਹਿਬ ਨੇ ਇਨ੍ਹਾਂ ਸ਼ਲੋਕਾਂ ਦੇ ਵਿਚ ਪੇਸ਼ ਕੀਤਾ, ਤੇ ਮੈਨੂੰ ਲੱਗਦਾ ਕਿ ਪਹਿਲਾਂ ਅਸੀਂ ਇਸ
ਅਮਨਦੀਪ ਮੈਂ ਇੱਕ ਮਿੰਟ ਤੁਹਾਡੀ ਗੱਲ ਨੂੰ, ਜਿਵੇਂ ਤੁਸੀਂ ਪਿਛਲੀ ਵਾਰ ਗੱਲ ਕੀਤੀ ਸੀ ਨਾ ਜਦੋਂ ਅਖੀਰ ਤੇ, ਜਿਵੇਂ ਅੱਜ ਵੀ ਗੱਲ ਕੀਤੀ ਵਿਚ ਦੁਨੀਆਂ ਕਾਹੇ ਆਇਆ, ਸੱਚੀ ਗੱਲ ਆ, ਮੈਂ ਨਾ ਆਪਣੇ ਦਿਲ ਤੇ ਹੱਥ ਰੱਖ ਕੇ ਤੇ ਥੋੜੀ ਦੇਰ ਲਈ ਅੱਖਾਂ ਬੰਦ ਕਰਕੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ, ਤੇ ਵਾਕਿਆ ਹੀ ਸਾਡਾ ਜਿਹੜਾ ਜੀਵਨ ਆ ਉਹ ਮੇਰੇ ਖਿਆਲ ਚ ਕਾਫੀ ਅਜਾਈ ਚਲਾ ਗਿਆ। ਅਸੀਂ ਬਹੁਤੇ ਪਲ ਜਿਹੜੇ ਸੀ ਉਹ ਅਜਾਈ ਗਵਾਏ ਨੇ। ਇਹ ਸੋਚਣਾ ਬਣਦਾ ਹੈ ਮਨੁੱਖ ਨੂੰ ਜੀ। ਹੁਣ ਆਪਾਂ ਬਾਣੀ ਸਰਵਣ ਕਰਦੇ ਇਸ ਪੌੜੀ ਦਾ ਜਾਪ, ਤੇ ਉਸ ਤੋਂ ਬਾਅਦ ਇਹਦੀ ਵਿਚਾਰ ਕਰਾਂਗੇ
ਜੀ।
ਰੁੱਖ ਮਹਿਲਾ ਪਹਿਲਾ, ਪਰਪਰ ਗੱਡੀ ਲੱਦੀ ਹੈ, ਪਰਪਰ ਭਰੀਏ ਸਾਥ, ਪਰਪਰ ਬੇੜੀ ਪਾਈ ਹੈ, ਪਰਪਰ ਗੱਡੀ ਹੈ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਹਰ ਪੜੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹਮੇ ਚੱਕਣਾ ਚਾਹ, ਲਿਖ ਲਿਖ ਪੜਿਆ ਤੇ ਤਾਂ ਕਰਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਗਿਆ ਦੇ ਦੁੱਖ ਦੀਆਂ, ਸੋਵੇ ਜੀਆ ਆਪਣਾ ਕੀਆ,
ਮਾਂ ਪਾਇਆ ਸਾਧ ਗਵਾਇਆ, ਬਹੁਤ ਗਪਾਇਆ ਦੂਜਾ ਪਾਇਆ, ਬਸ ਨ ਪਹਿਰੇ ਐਨਸ ਕਰੇ, ਮੋਨ ਮੁਗਤਾ ਕਿਉਂ ਜਾਗੇ ਗੁਰਦਨ ਸੁਦਾ, ਭਗਵ ਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਛਾਈ ਪਾਈ, ਮੂਰਖ ਅੰਨੇ ਪਤ ਗਵਾਈ, ਬਿਨਾਵੇ ਕਿਥਾ ਨ ਪਾਈ, ਰਹਿ ਬਿਵਾਣੀ ਮੜੀ ਮਸਾਣੀ, ਅੰਧ ਨ ਜਾਣੇ ਫਿਰ ਪਛਤਾਣੀ, ਸਤਿਗੁਰ ਭੇਦੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਨੇ ਸਹਦੇ ਨੇ ਕੇਵਲ, ਹੋ ਮੈਂ ਸਬਦ ਦਿਲਾਏ ਪੌੜੀ,
ਭਗਤ ਤੇਰੇ ਮਨ ਪਾਲਦੇ ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮ ਵਾਰੇ ਦਰ ਢੋ ਨਾ ਲੈ ਨੀ ਪਾਉਂਦੇ, ਕਮੋਲਾ ਪੁੱਜਣੇ ਆਪਣਾ ਮਨ ਹੁੰਦਾ ਆਪਣਾ, ਇਹਦੇ ਆਉਂਦਾ ਕੀ ਕਣੀ ਤੇ ਜਾਤ, ਹੋਰੀ ਉਤਮ ਜਾਤ ਸਦਾ ਇਹਦੇ, ਤਿੰਨ ਮੰਗਾ ਜਿੱਤ ਜਿੱਤ ਆਏਂਦੇ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ।
ਪੜ ਪੜ ਗੱਡੀ ਲੱਧੀਏ ਪੜ ਪੜ ਭਰੀ ਹੈ ਸਾਥ। ਗੁਰੂ ਸਾਹਿਬ ਨੇ ਇਹ ਕਿਹਾ ਕਿ ਕਿਵੇਂ ਇਨਸਾਨ ਆਪਣੇ ਨਾਲ ਗੱਡੇ ਲੱਦੀ ਫਿਰਦਾ ਹੈ ਤੇ ਕਿਵੇਂ ਉਹ ਸਾਥ ਤੋਂ ਭਾਵ ਕੇ ਹੋਰ ਵੀ ਜਿਹੜੀਆਂ ਚੀਜ਼ਾਂ ਊਠ ਬਲਦ ਉਹਨਾਂ ਤੇ ਵੀ ਆਪਣਾ ਗਿਆਨ ਲੱਦੀ ਫਿਰਦਾ ਹੈ। ਅਮਨਦੀਪ, ਜਦੋਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਵੇਲੇ ਵੀ ਮੈਂ ਇੱਕ ਗਾਥਾ ਹੁੰਦੀ ਹੈ ਪੰਡਿਤ ਨਿਤਿਆਨੰਦ ਸ਼ਾਇਦ ਉਹਨਾਂ ਦਾ ਨਾਂ ਆਉਂਦਾ, ਉਹ ਆਪਣੇ ਊਠਾਂ ਤੇ ਸਾਰਾ ਗਿਆਨ ਲੱਦੀ ਫਿਰਦਾ ਸੀ ਤੇ ਕਹਿੰਦਾ ਸੀ ਗੁਰੂ ਸਾਹਿਬ ਨਾਲ ਮੈਂ ਬਹਿਸ ਕਰਨੀ ਆ। ਉਧਰ ਜਦੋਂ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਵੀ ਗੱਲ ਕਰਦੇ ਆ ਤੇ ਉਦੋਂ ਵੀ ਇੱਕ ਪੰਡਿਤ ਜੋ ਸੀ ਉਹਨੇ ਵੀ ਵਿਚਾਰਾਂ ਕਰਨ ਦੀ ਕੋਸ਼ਿਸ਼ ਕੀਤੀ, ਗੀਤਾ ਦੇ ਸਲੋਕਾਂ ਬਾਰੇ ਕੋਈ ਪੁੱਛਣ ਦੀ ਗੱਲ ਕੀਤੀ ਸੀ। ਵਾਕਈ ਇਹ ਗੱਲਾਂ ਲਾਗੂ ਰਹੀਆਂ ਨੇ ਜਿਵੇਂ ਤੁਸੀਂ ਪਹਿਲਾਂ ਦੱਸੇ।
ਭਗਤ ਕਬੀਰ ਵੇਲੇ ਵੀ ਦਲਜੀਤ ਸਿੰਘ ਜੀ ਆਉਂਦੇ ਹੁੰਦੇ ਸੀ ਪੰਡਿਤ ਗਧਿਆਂ ਦੇ ਉੱਤੇ ਗਿਆਨ ਲੱਦ ਲੱਦ ਕੇ ਜਾਂ ਗ੍ਰੰਥ ਲੱਦ ਲੱਦ ਕੇ ਉਹਨਾਂ ਨਾਲ ਬੈਂਸਣ ਨੂੰ, ਤੇ ਬਾਣੀ ਦੇ ਵਿਚ ਤੁੱਕ ਵੀ ਆਉਂਦੀ ਜਿਹੜੀ ਮੈਨੂੰ ਹੁਣ ਮੂੰਹ ਜ਼ਬਾਨੀ ਨਹੀਂ ਯਾਦ, ਕਿ ਉਹ ਕਹਿੰਦੇ ਨਹੀਂ ਤੁਸੀਂ ਚਲੇ ਜਾਓ ਮੇਰੇ ਲਈ ਤਾਂ ਇੱਕੋ ਹੀ ਨਾਮ ਜਾਂ ਸ਼ਬਦ ਜਿਹੜਾ ਰਾਮ ਨਾਮ ਹੀ ਮਹੱਤਵ ਰੱਖਦਾ ਹੈ। ਇਸੇ ਹੀ ਤਰ੍ਹਾਂ ਅਕਬਰ ਦੇ ਵੇਲੇ ਜਾਂ ਉਸ ਤੋਂ ਪਹਿਲਾਂ ਮੁਸਲਿਮ ਰਾਜਿਆਂ ਦੇ ਵੇਲੇ ਵੀ ਜਿਹੜੇ ਹਿੰਦੂ ਤੇ ਮਲਾਣੇ ਸੀ ਆਪਸ ਦੇ ਵਿਚ ਬਹਿਸਾਂ ਕਰਦੇ ਹੁੰਦੇ ਸੀ ਕਿ ਕਿਹਦਾ ਧਰਮ ਵੱਡਾ ਹੈ ਕਿਹਦਾ ਧਰਮ ਵੱਡਾ। ਸੋ ਇਕ ਕੁਦਰਤੀ ਵਰਤਾਰਾ ਸੀ ਉਦੋਂ, ਤੇ ਉਸੇ ਹੀ ਵਰਤਾਰੇ ਨੂੰ ਦੇਖਿਆ ਪਹਿਲੇ ਪਾਤਸ਼ਾਹ ਨੇ, ਉਨ੍ਹਾਂ ਨੇ ਮਤਲਬ ਜਿਹੜੀ ਇਹ ਪੜ੍ਹਾਈ ਲਿਖਾਈ ਨੂੰ ਇਕ ਧਰਮ ਦਾ ਹਿੱਸਾ ਬਣਾ ਲੈਣਾ ਉਸ ਨੂੰ ਖੰਡਨ ਕੀਤਾ ਆ। ਤੇ ਕੱਲਾ ਇਹ ਨੀ, ਹੋਰ ਵੀ ਜਿਹੜੇ ਕੁਦਰਤੀ ਵਰਤਾਰੇ ਸਨ, ਜਿਸ ਤਰ੍ਹਾਂ ਆਉਣ ਵਾਲੀਆਂ ਪੌੜੀਆਂ ਦੇ ਵਿਚ ਇਕ ਸੂਤਕ ਦੀ ਜਿਹੜੀ ਪ੍ਰਥਾ ਸੀ ਜਿਹੜੀ ਕਿ ਇਕ ਵਿਗਿਆਨਕ ਪ੍ਰਥਾ ਸੀ ਹਰ ਬੰਦੇ ਲਈ ਉਹ ਲਾਗੂ ਹੁੰਦੀ ਆ, ਉਸ ਨੂੰ ਵੀ ਧਰਮ ਰੂਪ ਦੇ ਵਿਚ ਬਦਲ ਲੈਣਾ। ਜਿਹੜਾ ਪਿੱਤਰਾਂ ਦਾ ਦਾਨ ਦੇਣਾ ਆ, ਆਪਣੇ ਬਜੁਰਗਾਂ ਦੀ ਕਮਾਈ ਦਾ ਹਿੱਸਾ ਦੇਣਾ ਆ ਦੂਸਰਿਆਂ ਨੂੰ ਸ਼ੇਅਰ ਕਰਨਾ, ਉਸ ਦਾ ਵੀ ਧਰਮੀਕਰਨ ਕਰ ਲੈਣਾ, ਖਾਣ ਪੀਣ ਦਾ ਸੰਬੰਧ ਬਣਾ ਲੈਣਾ, ਤੇ ਉਹ ਵੀ ਇਹ ਸਾਰੇ ਜਿਹੜੇ ਜਿਨ੍ਹਾਂ ਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਉਸ ਦੀ ਗੱਲ ਹੁਣ ਕਰ ਰਹੇ ਨੇ ਕਿ ਪੜ ਪੜ ਗੱਡੀ ਲੱਦੀ ਏ ਪੜ ਪੜ ਭਰੀਏ ਸਾਥ। ਤੇ ਚਾਹੇ ਮਨੁੱਖ ਕਹਿੰਦੇ ਕੋਈ ਵੀ ਆ ਗਿਆਨੀ ਆ, ਉਹ ਇੰਨਾ ਕੁ ਪੜ ਲਵੇ ਕਿ ਉਹ ਜੇ ਗੱਡੀਆਂ ਲੱਦ ਕੇ ਲੈ ਕੇ ਜਾਣੀਆਂ ਪੈਣ ਕਿਤਾਬਾਂ ਦੀਆਂ, ਉਹਦੇ ਕੋਲ ਇੰਨੀਆਂ ਕਿਤਾਬਾਂ ਹੋ ਜਾਣ, ਇੰਨੀਆਂ ਉਹ ਪੜ੍ਹ ਲਵੇ ਗੱਡੀਆਂ ਦੀਆਂ ਗੱਡੀਆਂ। ਪੜ ਪੜ ਭਰੀਏ ਸਾਥ, ਤੇ ਸਾਥ ਦਾ ਮਤਲਬ ਹੈ ਕਿ ਢੇਰ ਲਾ ਲੈਣ, ਸਾਥ ਜਾਂ ਲਾਇਬ੍ਰੇਰੀ ਬਣਾ ਲੈਣੀ, ਜਿਸ ਤਰ੍ਹਾਂ ਹਰ ਘਰ ਦੇ ਵਿਚ ਜਿਹੜਾ ਵੀ ਕੋਈ ਪੜ੍ਹਿਆ ਲਿਖਿਆ, ਮੇਰੇ ਕੋਲ ਆਪਣੇ ਕੋਲ ਕਿਤਾਬਾਂ ਹਨ ਜਿਹੜੀਆਂ ਮੈਂ ਪੜ੍ਹਦਾ ਕਿ ਮੈਂ ਉਹਨਾਂ ਨੂੰ ਸ਼ੋ ਕੇਸ ਸਾਡੇ ਤੇ ਵੀ ਢੁਕਦੀ ਆ ਤੇ ਅਸੀਂ ਲਾਇਬ੍ਰੇਰੀ ਚ ਵਧੀਆ ਵਧੀਆ ਕਿਤਾਬਾਂ ਰੱਖ ਲਈਏ ਤੇ ਲੋਕਾਂ ਨੂੰ ਇਹ ਇੰਪ੍ਰੈਸ਼ਨ ਜਾਂ ਇਹ ਦਿਖਾਈਏ ਕਿ ਹਾਂ ਵੀ ਅਸੀਂ ਵਾਕਿਆ ਹੀ ਬਹੁਤ ਪੜ੍ਹੇ ਲਿਖੇ ਆ। ਸੋ ਚਾਹੇ ਅਸੀਂ ਜਿੰਨਾ ਮਰਜ਼ੀ ਸਾਥ ਭਰ ਲਈ, ਸਾਥ ਦਾ ਮਤਲਬ ਕਿ ਢੇਰ ਹੁੰਦਾ ਵੈਸੇ ਤਾਂ, ਜਿੰਨਾ ਮਰਜ਼ੀ ਹੀ ਢੇਰ ਲਾ ਲਈਏ ਕਿਤਾਬਾਂ ਦਾ ਇੱਕ ਦੂਜੇ, ਹੁਣ ਤਾਂ ਲਾਇਬ੍ਰੇਰੀ ਆ ਗਈ, ਸ਼ੈਲਫਾਂ ਆ ਗਈਆਂ, ਪਹਿਲਾਂ ਢੇਰ ਲੱਗਾ ਹੁੰਦਾ ਸੀ, ਇੱਕ ਦੂਸਰੇ ਦੇ ਉੱਪਰ ਟਿਕਾਈਆਂ ਜਾਂਦੀਆਂ ਸਨ। ਤੇ ਉਹ ਕਹਿੰਦੇ ਨੇ ਕਿ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ। ਸੋ ਪੜ ਪੜ ਕੇ ਜਿੰਨਾ ਮਰਜ਼ੀ ਪੜ ਲਓ, ਜਦੋਂ ਉਦੋਂ ਲੈ ਕੇ ਜਾਂਦੇ ਹੁੰਦੇ ਸੀ ਕਿਤਾਬਾਂ ਇਧਰ ਉਧਰ, ਤਾਂ ਜੇ ਰਾਹ ਦੇ ਵਿਚ
ਦਰਿਆ
ਜਾਂ ਪੱਤਣ ਹੁੰਦੇ ਸੀ ਤਾਂ ਉਹ ਬੇੜੀ ਦੇ ਵਿਚ ਫਿਰ ਲੱਦ ਕੇ ਉਹ ਲੰਘਾਉਂਦੇ ਹੁੰਦੇ ਸੀ ਦੂਸਰੇ ਪਾਸੇ ਨੂੰ। ਤੇ ਉਹ ਕਹਿੰਦੇ ਇੰਨੀਆਂ ਕਿਤਾਬਾਂ ਹੋਣ ਤੁਹਾਡੇ ਕੋਲ ਕਿ ਜਦੋਂ ਤੁਸੀਂ ਦਰਿਆ ਪਾਰ ਕਰੋ ਤਾਂ ਤੁਹਾਨੂੰ ਬੇੜੀ ਦੇ ਵਿਚ ਉਹ ਪਾ ਕੇ ਲੰਘਾਉਣੀਆਂ ਪੈਣ ਲੋਡ ਕਰਕੇ। ਪੜ ਪੜ ਗੱਡੀਏ ਖਾਤ, ਤੇ ਉਦੋਂ ਇਹ ਵੀ ਟਾਈਮ ਸੀਗਾ ਕਿ ਆਪਣੀਆਂ ਇਹ ਕਿਤਾਬਾਂ ਗਿਆਨ ਦਾ ਸਰਮਾਇਆ, ਉਦੋਂ ਚੋਰੀ ਵੀ ਹੁੰਦਾ ਸੀ, ਇੱਕ ਦੂਜੇ ਦੀ ਚੋਰੀ ਵੀ ਕਰਵਾਉਂਦੇ ਹੁੰਦੇ ਸੀ ਵੀ ਉਹਦੇ ਕਿਤਾਬ ਚੋਰੀ ਕਰ ਲਿਓ, ਉਹਦੇ ਕਿਤਾਬ ਵੀ ਉਹਦਾ ਗਿਆਨ ਕੱਢ ਲਿਓ, ਤੇ ਉਸ ਦੇ ਲਈ ਉਸ ਨੂੰ ਬਚਾਉਣ ਦੇ ਲਈ ਉਹ ਭੋਰਾ ਪੱਟ ਕੇ ਉਹਦੇ ਵਿਚ ਉਹ ਕਿਤਾਬਾਂ ਜਿਹੜੀਆਂ ਰੱਖਦੇ ਹੁੰਦੇ ਸੀ ਲੁਕੋ ਕੇ, ਉਹਨੂੰ ਖਜ਼ਾਨਾ ਕਹਿੰਦੇ ਹੁੰਦੇ ਸੀ। ਤੇ ਉਹ ਕਹਿੰਦੇ ਚਾਹੇ ਤੁਸੀਂ ਮਤਲਬ ਟੋਆ ਖਤਾਨ ਕੱਢ ਕੇ, ਖਾਤ ਦਾ ਮਤਲਬ ਖਤਾਨ ਹੈ, ਤੇ ਖਤਾਨ ਕੱਢ ਕੇ ਟੋਆ ਟੋਏ ਦੇ ਵਿਚ ਉਹਨੂੰ ਦੱਬ ਦਿਓ, ਜਾਣੀ ਕਿ ਭੋਰੇ ਦੇ ਵਿਚ ਵੀ ਉਹਨੂੰ ਲੁਕੋ ਕੇ ਰੱਖ ਲਓ, ਇੰਨੀਆਂ ਕਿਤਾਬਾਂ ਹੋਣ ਵੀ ਤੁਹਾਡੇ ਲੋਕੀ ਚੋਰੀ ਕਰਨ ਦੀ ਸੋਚਣ ਵੀ ਇਹਦੇ ਕੋਲੋਂ ਚੋਰੀ ਕਰ ਲਈ ਕਿਤਾਬਾਂ ਇਹਦੇ ਕੋਲ ਇੰਨੀ ਆ। ਤੇ ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਜਿੰਨੇ ਮਰਜ਼ੀ ਸਾਲਾਂ ਬੱਧੀ ਮਹੀਨਿਆਂ ਬੱਧੀ, ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ, ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ, ਜਿੰਨੀ ਸਾਰੀ ਉਮਰ ਹੀ ਪੜ੍ਹੇ ਜਾਓ, ਜਿੰਨੇ ਸਾਹ ਨੇ ਤੁਹਾਡੇ ਉਨੇ ਹੀ ਪੜ੍ਹੇ ਜਾਓ। ਕਹਿੰਦੇ ਨਾਨਕ ਲਿਖ ਹੈ ਇਕ ਗੱਲ, ਹੋਰ ਹਉਮੈ ਝੱਖਣਾ ਚਾਕ। ਇੱਥੇ ਜਿਹੜਾ ਲੇਖਾ ਅੱਖਰ ਹੈ ਉਹ ਲੇਖੇ ਅੱਖਰ ਹੈ ਵੀ ਜਿਹੜਾ ਪ੍ਰਵਾਨ ਹੁੰਦਾ
ਜੀ
ਕਿ ਇੱਕੋ ਹੀ ਗੱਲ ਪ੍ਰਵਾਨ ਹੁੰਦੀ ਹੈ ਜਿਹੜਾ ਨਾਮ ਹੈ ਜਿਹੜਾ ਇੱਕ ਨਾਮ ਹੈ ਉਹ ਇੱਕ ਇੱਕ ਗੱਲ ਹੈ ਉਹੀ ਪ੍ਰਵਾਨ ਹੁੰਦੀ ਹੈ ਹੋਰ ਹਉਮੈ ਚੱਖਣਾ ਚਾਹ ਉਹ ਜਿਹੜੀਆਂ ਕਿਤਾਬਾਂ ਭਰੀਆਂ ਪਈਆਂ ਨੇ ਪੜੀਆਂ ਹੋਈਆਂ ਨੇ ਸਾਰੀਆਂ ਗਿਆਨ ਦੀਆਂ ਬ੍ਰਹਿਮੰਡ ਦੇ ਗਿਆਨ ਦੀਆਂ ਸੂਰਜ ਦੇ ਗਿਆਨ ਦੀਆਂ ਪ੍ਰਾਣ ਹਵਾ ਕੀ ਕਰ ਰਹੀ ਹੈ ਇਹ ਜਿਹੜੀ ਸਾਰੇ ਹੈ ਜੇ ਨਾਮ ਦਾ ਗਿਆਨ ਇੱਕ ਗੱਲ ਦਾ ਨਹੀਂ ਹੈਗਾ ਤਾਂ ਇਹ ਹਉਮੈ ਦੀਆਂ ਗੱਲਾਂ ਬੜੀਆਂ ਸਾਰੀ ਉਮਰ
ਜੀ ਅਮਨਦੀਪ ਮੈਂ ਆਪਾਂ ਪਿਛਲੀਆਂ ਵੀ ਪੰਕਤੀਆਂ ਵਿਚ ਮੇਰੇ ਖਿਆਲ ਵਿਚਾਰਨਾ ਕਰਨਾ ਪਿਛਲੀਆਂ ਪੌੜੀਆਂ ਜਿਹੜੀਆਂ
ਜੀ
ਮੁਸਲਮਾਨਾਂ ਸਿਰਫ ਸ਼ਰੀਅਤ ਪੜ ਪੜ ਕਰੇ ਵਿਚਾਰ ਇਹ ਵੀ ਆਸਾ ਦੀ ਵਾਰ ਵਿਚ ਆਇਆ ਸੀ
ਤੇ
ਹੋਰ ਥਾਂ ਵੀ ਗੁਰੂ ਸਾਹਿਬ ਕਹਿੰਦੇ ਪੰਡਿਤ ਪੜ ਪੜ ਉੱਚਾ ਕੂਕ ਦਾ ਮਾਇਆ ਮੋਹ ਪਿਆਰ ਤੇ ਜਦੋਂ ਫਿਰ ਨਿਰਣਾ ਦਿੰਦੇ ਗੱਲ ਦਾ ਕਹਿੰਦੇ ਨਾਨਕ ਵਿਨ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖਵਾਰ ਮਤਲਬ ਉਹ ਖਵਾਰ ਹੋ ਰਿਹਾ ਹੈ ਬੰਦਾ ਜਰੂਰੀ ਨਹੀਂ ਕਿ ਉਹ ਜ਼ਿਆਦਾ ਗਿਆਨ ਉਹਦੇ ਕੋਲ ਭੰਡਾਰੇ ਭਰੇ ਆ ਉਹਨੇ ਪੁਸਤਕਾਂ ਦਬ ਦਬ ਕੇ ਰੱਖੀਆਂ ਜਾਂ ਬਹੁਤਾ ਪੜ ਰਿਹਾ ਤੇ ਉਹ ਜ਼ਿਆਦਾ ਪਰਮਾਤਮਾ ਦੇ ਨੇੜੇ ਉਹ ਹੀ ਆ
ਨਾਮ ਦਾ ਗਿਆਨ ਹੈ ਨੀ ਨਾਮ ਨਾਮ ਇੱਕ ਗੱਲ ਜਿਹੜੀ ਨਾਮ ਹੈ ਜਿੱਥੋਂ ਬ੍ਰਹਿਮੰਡ ਸ਼ੁਰੂ ਹੁੰਦਾ ਹੈ ਉਹਦਾ ਤਾਂ ਗਿਆਨ ਨੀ ਹੈਗਾ ਬਾਕੀ ਸਾਰਾ ਕੁਛ ਤਾਂ ਇੱਕ ਗੱਲ ਜਿਹੜੀ ਸ਼ੁਰੂ ਹੋਈ ਹੈ ਜਿੱਥੋਂ ਉਹਦਾ ਤਾਂ ਗਿਆਨ ਨੀ ਹੈਗਾ ਬਾਕੀ ਸਾਰੀ ਜਿਹੜੀ ਹਉਮੈ ਦੇ ਵਿਚ ਸ੍ਰਿਸ਼ਟੀ ਪੈਦਾ ਹੋ ਰਹੀ ਹੈ ਉਹਦਾ ਗਿਆਨ ਹੈ ਸੋ ਉਹ ਫਿਰ ਗਿਆਨ ਕਿਸ ਕੰਮ ਦਾ ਸੋ ਇੱਥੇ ਇਹਦੀ ਭਾਵ ਜਿਹੜਾ ਪਹਿਲਾਂ ਇਹਦਾ ਸਰਲੇਖ ਹੈ ਵਿੱਚ ਦੁਨੀਆਂ ਕਾਹੇ ਆਇਆ ਫਿਰ ਇੰਨਾ ਸਾਰਾ ਕੁਛ ਪੜਨ ਦੇ ਬਾਵਜੂਦ ਜਦੋਂ ਇੱਕ ਗੱਲ ਨਹੀਂ ਬੁੱਝ ਹੋਈ ਵੀ ਦੁਨੀਆਂ ਕਿੱਥੋਂ ਸ਼ੁਰੂ ਹੁੰਦੀ ਹੈ ਫਿਰ ਵਿੱਚ ਦੁਨੀਆਂ ਕਾਹੇ ਆਇਆ ਇਹ ਸਾਰਾ ਕੁਛ ਅਡੰਬਰ ਪੜਨ ਦਾ ਸਾਰੀ ਉਮਰ ਸਾਰੇ ਸਾਹਸ ਫਾਇਦਾ ਕੀ ਹੋਇਆ ਫਿਰ
ਜੀ ਅਮਨਦੀਪ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਇੱਕ ਥਾਂ ਲਿਖਿਆ
ਜੀ
ਜੇ ਥਨ ਜੋਕ ਲਵਾਈਏ ਦੁੱਧ ਨਾ ਪੀਏ ਲਹੂ ਗੰਦੇ ਸਾਧ ਸੰਗਤ ਗੁਰ ਸ਼ਬਦ ਸੁਣ ਗਣਤੀ ਅੰਦਰ ਝਾਕ ਝਕੰਦੇ ਕਪਟ ਸੁਨੇਹ ਨਾ ਥੇ ਜੜੰਦੇ ਜੋਕ ਲੀਚ ਨੂੰ ਲੀਚ ਜਿਹੜਾ ਲਫ਼ਜ਼ ਆ ਜੋਕ ਜਿਹੜੀ ਆਮ ਡੰਗਰਾਂ ਨੂੰ
ਚੱਪੜ
ਜਾਂਦੀ ਛੱਪੜਾਂ ਚੋਂ
ਜੀ ਜੀ
ਉਹਨੂੰ ਤੁਸੀਂ ਭਾਵੇਂ ਥਣ ਦੇ ਨਾਲ ਵੀ ਜੋੜਦੇ ਹੋ ਨਾ ਤੇ ਉਹਨੇ ਲਹੂ ਪੀਣਾ ਗੰਦਾ
ਦੁੱਧ ਨੀ ਪੀਣਾ ਥਣ ਦੇ ਵਿੱਚੋਂ
ਦੁੱਧ ਨੀ ਪੀਂਦੀ ਜੀ ਅੰਮ੍ਰਿਤ ਵਰਗਾ ਦੁੱਧ ਛੱਡ ਕੇ ਤੇ ਲਹੂ ਪੀਂਦੀ ਆ ਇਹੋ ਹੀ ਜਿਆਦਾ ਗਿਆਨ ਵੱਡੇ ਜਿਹੜੇ ਪੜਨ ਵਾਲੇ ਲੋਕ ਨੇ ਜਿਆਦਾ ਪੜਨ ਵਾਲੇ ਜਿਨ੍ਹਾਂ ਦੁੱਧ ਅੰਮ੍ਰਿਤ ਰੂਪੀ ਦੁੱਧ ਨਾਮ ਰੂਪੀ ਦੁੱਧ ਛੱਡ ਕੇ ਤੇ ਉਹ ਗੰਦੇ ਲਹੂ ਦੇ ਨਾਲ ਭਾਵ ਆਪਣੀ ਹਉਮੈ ਨਾਲ ਜੁੜੇ ਹੋਏ ਨੇ
ਅੱਜ ਦੇ ਸਮੇਂ ਦੇ ਵਿਚ ਵੀ ਜਿਹੜੀ ਅਸੀਂ ਪੜਾਈ ਮੰਨਦੇ ਆ ਨਾ ਐਮ ਏ ਮਾਸਟਰਸ ਪੀ ਐਚ ਡੀ ਡੇਲਿਟ ਵਗੈਰਾ ਵਗੈਰਾ ਉਸ ਦਾ ਵੀ ਇੱਕ ਸਪਸ਼ਟੀਕਰਨ ਇਹ ਤੁਹਾਨੂੰ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਉਹ ਇੱਕ ਕਿੱਤੇ ਦੇ ਨਾਲ ਸੰਬੰਧਿਤ ਪੜਾਈ ਕੀਤੀ ਜਾਂਦੀ ਹੈ ਉਹ ਬ੍ਰਹਮ ਜਾਂ ਅਕਾਲ ਪੁਰਖ ਜਾਂ ਮੁਕਤੀ ਵਾਸਤੇ ਉਹ ਪੜਾਈ ਨਹੀਂ ਹੈਗੀ ਤੇ ਜਿਹੜੀ ਹੁਣ ਇਸ ਸਲੋਕਾਂ ਦੇ ਵਿਚ ਗੱਲ ਚੱਲ ਰਹੀ ਆ ਉਹ ਚੱਲ ਰਹੀ ਆ ਜਿਹੜੇ ਬ੍ਰਹਮ ਗਿਆਨ ਦੇ ਲਈ ਪੜਿਆ ਜਾਂਦਾ ਲਿਖਿਆ ਜਾਂਦਾ ਉਸ ਦੇ ਵਿਚ ਵੀ ਇੱਕ ਪਾਸੇ ਤਾਂ ਇੱਕ ਨਾਮ ਦਾ ਗਿਆਨ ਹੋਣਾ ਹੈ ਦੂਸਰੇ ਪਾਸੇ ਉਸ ਨਾਮ ਤੋਂ ਬਣੀ ਸਾਰੀ ਸ੍ਰਿਸ਼ਟੀ ਜਿਹੜੀ ਕਿ ਹਉਮੈ ਦੇ ਵਿਚ ਵਿਚਰ ਰਹੀ ਆ ਉਸ ਦਾ ਗਿਆਨ ਹੋਣਾ ਹੈ ਉਨ੍ਹਾਂ ਦੋਨਾਂ ਦੇ ਵਿਚ ਫਰਕ ਸਮਝਾਇਆ ਆ ਤੇ ਦੂਸਰਾ ਸ਼ਲੋਕ ਵੀ ਇੱਥੇ ਸ਼ੁਰੂ ਹੁੰਦਾ ਹੈ ਕਿ ਲਿਖ ਲਿਖ ਪੜਿਆ ਤੇਤਾ ਕੜਿਆ ਕਿ ਜਿੰਨਾ ਕਿਤਾਬਾਂ ਲਿਖੀਆਂ ਹੋਈਆਂ ਨੇ ਬ੍ਰਹਮ ਗਿਆਨ ਦੀਆਂ ਉਨ੍ਹਾਂ ਚ ਵੇਦ ਵੀ ਆ ਜਾਂਦੇ ਨੇ ਉਨ੍ਹਾਂ ਦੇ ਵਿਚ ਉਪਨਿਸ਼ਟ ਵੀ ਆ ਜਾਂਦੇ ਨੇ ਸ਼ਾਸਤਰ ਸਮ੍ਰਿਤੀਆਂ ਵੀ ਆ ਜਾਂਦੇ ਨੇ
ਕੁਰਾਨ
ਹਾਂਜੀ ਹੁਣ ਅੱਜ ਦੇ ਸਮੇਂ ਚ ਲੈ ਲਓ ਉਨ੍ਹਾਂ ਚ ਗੁਰਬਾਣੀ ਦੇ ਟੀਕੇ ਵੀ ਆ ਜਾਂਦੇ ਨੇ ਠੀਕ ਹੈ ਜਾਂ ਅਸੀਂ ਵੀ ਲਿਖ ਰਹੇ ਹਾਂ ਉਹ ਵੀ ਵਿਚੇ ਆ ਜਾਣਾ ਹੈ ਪਰ ਕਹਿੰਦੇ ਜਿੰਨਾ ਅਸੀਂ ਲਿਖ ਲਿਖਿਆ ਹੋਇਆ ਪੜਿਆ ਆ ਪੜ੍ਹੀ ਜਾਂਦੇ ਆ ਉਨਾ ਅਸੀਂ ਕੜੀ ਜਾਂਦੇ ਆ ਕੜੀ ਦਾ ਮਤਲਬ ਹੈ ਉਨਾ ਅਸੀਂ ਔਖੇ ਹੋਈ ਜਾਂਦੇ
ਇੱਥੇ
ਹਾਂ ਰਿੱਝ ਰਹੇ ਹਾਂ ਉਨਾ ਅਸੀਂ ਰਿੱਝੀ ਜਾ ਰਹੇ ਹਾਂ ਬਾਰ ਬਾਰ ਕਿਉਂਕਿ ਅਸੀਂ ਅਮਲ ਨਹੀਂ ਕਰਦੇ ਅਸੀਂ ਇੱਦਾਂ ਸੋਚਦੇ ਹਾਂ ਵੀ ਸ਼ਾਇਦ ਅਸੀਂ ਟੀਕੇ ਪੜ੍ਹ ਪੜ੍ਹ ਕੇ ਅਸੀਂ ਪਾਰਾ ਤਾਰਾ ਕਰ ਲੈਣਾ ਆਪਣਾ ਪਰ ਇੱਕ ਪਾਸੇ ਇੱਕ ਨਾਮ ਦੀ ਬੰਦਨਾ ਉੱਥੇ ਪਹੁੰਚ ਜਾਣਾ ਜਾ ਕੇ ਹਨਾ ਇੱਕ ਪਾਸੇ ਸਾਰਾ ਕੁਛ ਪੜ੍ਹ ਲੈਣਾ ਸਾਰਾ ਕੁਛ ਪੜ੍ਹਿਆ ਬੇਕਾਰ ਹੈ ਸੋ ਇਸ ਕਰਕੇ ਕਹਿੰਦੇ ਨੇ ਕਿ ਇਹ ਸਾਰਾ ਕੁਛ ਪੜ੍ਹ ਕੇ ਕਰਮ ਕਾਂਡ ਵੀ ਆ ਜਾਂਦੇ ਨੇ ਉਹਦੇ ਵਿਚ ਕੀ ਕਰਨਾ ਚਾਹੀਦਾ ਉਦਾਂ ਕਰਨਾ ਕੋਈ ਰਿਸ਼ੀ ਇਸ ਤਰ੍ਹਾਂ ਲਿਖ ਰਿਹਾ ਵੀ ਉੱਥੇ ਜਾ ਕੇ ਇਸ ਤਰ੍ਹਾਂ ਹੁੰਦੀ ਹੈ ਕੋਈ ਸਾਡਾ ਪ੍ਰਚਾਰਕ ਕਹਿ ਰਿਹਾ ਜੀ ਇਸ ਤਰ੍ਹਾਂ ਕਰਨ ਦੇ ਨਾਲ ਗੁਰੂ ਸਾਹਿਬ ਖੁਸ਼ ਹੋ ਜਾਂਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਨੇ ਉਹ ਹੁਣ ਉਨ੍ਹਾਂ ਦੇ ਮਗਰ ਲੱਗ ਕੇ ਜੋ ਲਿਖਿਆ ਹੁੰਦਾ ਜਾਂ ਉਹ ਪ੍ਰਚਾਰ ਰਹੇ ਹੁੰਦੇ ਲਿਖ ਲਿਖ ਕੇ ਹੀ ਪੜ੍ਹ ਰਹੇ ਹੁੰਦੇ ਉਹ ਵੀ ਉਹ ਕਹਿੰਦੇ ਨੇ ਕਿ ਇਹ ਚੀਜ਼ਾਂ ਪੜ੍ਹ ਪੜ੍ਹ ਕੇ ਜਿਹੜਾ ਮਨੁੱਖ ਹੈ ਉਹ ਬਹੁਤ ਤੀਰਥ ਭਵਿਆ ਤੇਤੋ ਲਵਿਆ ਉਹ ਫਿਰ ਇੱਦਾਂ ਸਮਝਦਾ ਵੀ ਸ਼ਾਸਤਰਾਂ ਚ ਲਿਖਿਆ ਵੀ ਤੀਰਥ ਤੇ ਜਾਣ ਦੇ ਨਾਲ ਮੁਕਤੀ ਹੋ ਜਾਂਦੀ ਆ ਤੇ ਉਹ ਤੀਰਥਾਂ ਤੇ ਘੁੰਮਣ ਲੱਗ ਜਾਂਦਾ ਤੇਤੋ ਲਵਿਆ ਪਰ ਤੇਤੋ ਜਿਹੜਾ ਇੱਕ ਨਾਮ ਤੋਂ ਬਹੁਤ ਦੂਰ ਚਲੇ ਜਾਂਦਾ ਬਹੁਤ ਭੇਖ ਕੀ ਆ ਦੇਹੀ ਦੁੱਖ ਦੀ ਆ ਬਹੁਤ ਉਹਨੇ ਉਹ ਭੇਖ ਕਰਦਾ ਆ ਪੜ੍ਹ ਪੜ੍ਹ ਕੇ ਜਿੱਦਾਂ ਕਿਤਾਬਾਂ ਚ ਲਿਖਿਆ ਹੁੰਦਾ ਕੋਈ ਕਹਿੰਦਾ ਚਿਤੰਬਰ ਸਵਾਮੀ ਚਿੱਟੇ ਕੱਪੜੇ ਪਹਿਨ ਲਓ ਕੋਈ ਕਹਿੰਦਾ ਨੀਲੇ ਕੱਪੜੇ ਪਹਿਨ ਲਓ ਕੋਈ ਕਹਿੰਦਾ ਇਸ ਤਰ੍ਹਾਂ ਦਾ ਰੂਪ ਬਣਾ ਲਓ ਆਹ ਬਾਣਾ ਪਾ ਲਓ ਉਹ ਬਾਣਾ ਪਾ ਲਓ ਸੋ ਅੱਜ ਸਾਡੇ ਧਰਮ ਦੇ ਵਿਚ ਵੀ ਆ ਕੋਈ ਗੋਲ ਪੱਗ ਬੰਨਦਾ ਕੋਈ ਕਹਿੰਦਾ ਦੂਸਰੀ ਤਰ੍ਹਾਂ ਦੀ ਪੱਗ ਬੰਨਣੀ ਚਾਹੀਦੀ ਆ ਕੋਈ ਉਹ ਇਹ ਚ ਵੀ ਵਖਰੇਵੇਂ ਆ ਗਏ ਨੇ ਸੋ ਕਹਿੰਦੇ ਨੇ ਕਿ ਬਹੁਤ ਭੇਖ ਕੀ ਆ ਦੇਹੀ ਦੁੱਖ ਦੀ ਆ ਸੌਵੇ ਜੀ ਆ ਆਪਣਾ ਕੀ ਆ ਸੋ ਕਈ ਤਰ੍ਹਾਂ ਦੇ ਭੇਸ਼ ਬਣਾ ਕੇ ਆਪਣੇ ਸਰੀਰ ਨੂੰ ਦੁੱਖ ਦਿੰਦਾ ਆ ਪਰ ਹੇ ਜੀਵ ਇਹ ਸਾਰੇ ਦੁੱਖ ਸਹਿਣ ਕਰਨ ਕਿਉਂਕਿ ਤੂੰ ਇਹ ਦੁੱਖ ਜਾਂ ਭੇਖ ਆਪ ਹੀ ਬਣਾਏ ਨੇ ਤੈਨੂੰ ਇਹ ਸਹਿਣ ਕਰਨੇ ਪੈਣੇ ਆ ਕਿਉਂਕਿ ਇਹ ਜਿਹੜੇ ਦੁੱਖ ਭੇਖਾਂ ਦੇ ਨੇ ਤੂੰ ਆਪ ਹੀ ਬਣਾਏ ਆ ਇਹ ਰੱਬ ਨੇ ਨਹੀਂ ਬਣਾਏ ਹੋਏ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਪੜ੍ਹ ਕੇ ਕਿਤਾਬਾਂ ਪੜ੍ਹ ਕੇ ਕਈ ਕਹਿੰਦੇ ਨੇ ਕਿ ਅੰਨ ਥੋੜਾ ਖਾਣ ਦੇ ਨਾਲ ਜਾਂ ਅੰਨ ਛੱਡਣ ਦੇ ਨਾਲ ਪਰਮਾਤਮਾ
ਖਾਣਾ ਤਾਂ ਜ਼ਰੂਰੀ ਆ
ਹਾਂਜੀ ਹਾਂਜੀ
ਖਾਣਾ ਤੇ ਸਰੀਰ ਦੇ ਤੁਰਨ ਲਈ ਜ਼ਰੂਰੀ ਆ ਪਰ
ਛੱਡ ਹੀ ਦਿੰਦੇ ਕਈ ਸੰਪਰਦਾਵਾਂ ਨੇ ਉਹ ਦੁੱਧਾਧਾਰੀ ਹੋ ਜਾਂਦੀਆਂ ਨੇ ਦੁੱਧ ਹੀ ਪੀਣਾ ਨੇ
ਦੁੱਧਾਧਾਰੀ
ਹਾਂਜੀ ਕਈ ਜਿੱਦਾਂ ਜੋਗੀਆਂ ਦੇ ਮਤ ਨੇ ਉਹ ਕਹਿੰਦੇ ਨੇ ਅਸੀਂ ਦੁੱਧਾਧਾਰੀ ਹੋ ਗਏ ਅਸੀਂ ਅੰਨ ਛੱਡ ਹੀ ਦਿੱਤਾ ਅੰਨ ਜਿਹੜਾ ਆ ਉਹ ਖਾਣਾ ਜਿਹੜਾ ਆ ਉਸ ਦੇ ਨਾਲ ਜਿਹੜਾ ਰੱਬ ਨਹੀਂ ਮਿਲਦਾ ਤੇ ਉਹ ਦੁੱਧਾਧਾਰੀ ਹੋ ਜਾਂਦੇ ਨੇ ਉਹਨਾਂ ਵਾਸਤੇ ਕਹਿੰਦੇ ਨੇ ਕਿ ਜਿਹੜੇ ਇਨਸਾਨ ਇਹੋ ਜਿਹਾ ਕਰਦੇ ਨੇ ਨਾ ਅੰਨ ਛੱਡ ਦਿੰਦੇ ਨੇ ਉਹ ਕਿਸੇ ਦੇ ਲਈ ਕੁਛ ਨਹੀਂ ਉਹ ਨੁਕਸਾਨ ਵੀ ਨਹੀਂ ਕਰਦੇ ਉਹ ਕਿਸੇ ਨੂੰ ਕੋਈ ਫਾਇਦਾ ਵੀ ਨਹੀਂ ਕਰਦੇ ਉਹਦਾ ਕੋਈ ਆਨੰਦ ਵੀ ਨਹੀਂ ਆਉਂਦਾ ਕਿਉਂਕਿ ਉਹ ਆਪਣਾ ਸਵਾਦ ਹੀ ਗਵਾ ਰਹੇ ਨੇ ਜਿਹੜਾ ਰੱਬ ਨੇ ਲਾਇਆ ਹੋਇਆ ਰੱਬ ਦੀ ਰਜਾ ਆ ਸਵਾਦ ਉਹ ਰੱਬ ਕਿਸੇ ਹੋਰ ਨੇ ਥੋੜਾ ਸਵਾਦ ਦੀਆਂ ਸਾਡੇ ਜੀਵ ਦੇ ਉੱਤੇ ਪਰਤਾਂ ਲਾ ਦਿੱਤੀਆਂ ਉਹ ਵੀ ਤਾਂ ਰੱਬ ਨੇ ਹੀ ਬਣਾਇਆ ਹੋਇਆ ਨਾ ਭਾਣੇ ਦੇ ਵਿਚ ਸੋ ਅਸੀਂ ਉਹ ਭਾਣੇ ਤੋਂ ਬਾਹਰ ਜਾ ਕੇ ਆਪਣਾ ਸਵਾਦ ਹੀ ਗਵਾ ਲੈਂਦੇ ਹਾਂ ਕਿਉਂਕਿ ਅਸੀਂ ਕਿਤੇ ਪੜ੍ਹ ਲਿਆ ਇਹ ਵੀ ਸ਼ਾਇਦ ਅੰਨ ਖਾਣ ਦੇ ਨਾਲ ਅੰਨ ਪਾਣੀ ਥੋੜਾ ਖਾਣ ਦੇ ਨਾਲ ਰੱਬ ਮਿਲ ਜਾਂਦਾ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਨਹੀਂ ਉਹ ਅੰਨ ਪਾਣੀ ਤੁਸੀਂ ਆਪਣੀ ਲੋੜ ਮੁਤਾਬਕ ਖਾਓ ਥੋੜਾ ਖਾਓ ਪਰ ਛੱਡੋ ਨਾ ਜਦੋਂ ਜਿਹੜਾ ਬੰਦਾ ਛੱਡਦਾ ਉਹ ਤਾਂ ਫਿਰ ਆਪਣਾ ਸਵਾਦ ਖਤਮ ਕਰ ਲੈਂਦਾ ਬਹੁਤ ਦੁੱਖ ਪਾਇਆ ਦੂਜਾ ਪਾਇਆ ਔਰ ਇਹ ਦੁੱਖ ਹੈ ਸਵਾਦ ਨੂੰ ਮਾਰਨਾ ਇੱਕ ਦੁੱਖ ਮੰਨਿਆ ਜਾਂਦਾ ਆ ਤੇ ਇਸ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਜਿਹੜੀ ਦਵੈਤ ਹੈ ਦੂਸਰਾ ਕਿਸੇ ਹੋਰ ਦੇ ਲੜ ਬੰਦਾ ਜਾ ਕੇ ਲੱਗ ਜਾਂਦਾ ਆ
ਮਾਇਆ ਦੇ ਪੱਖ
ਹਾਂਜੀ ਉਹਦਾ ਧਿਆਨ ਜਿਹੜਾ ਆ ਉਹ ਅੰਨ ਨਾ ਖਾਣ ਦੇ ਵਿਚ ਲੱਗਾ ਰਹਿੰਦਾ ਆ ਤੇ ਮੈਂ ਅੰਨ ਨਹੀਂ ਖਾਣਾ ਪਰ ਉਹਦੇ ਦਿਲ ਜ਼ਰੂਰ ਕਰ ਰਿਹਾ ਹੁੰਦਾ ਪਰ ਕਿ ਮੈਂ ਅੰਨ ਨਹੀਂ ਖਾਣਾ ਅੰਨ ਨਹੀਂ ਉਹ ਇੱਕ ਮਸਲਾ ਬਣਾ ਕੇ ਬਹਿ ਜਾਂਦਾ ਬਿਨਾਂ ਕਿਸੇ ਗੱਲ ਤੋਂ ਧਿਆਨ ਉਹਦਾ ਅੰਨ ਨਾ ਖਾਣ ਚ ਰਹਿ ਜਾਂਦਾ ਉਹ ਹਰ ਵੇਲੇ ਕਿਸੇ ਦੇ ਘਰ ਜਾਂਦਾ ਨਹੀਂ ਮੈਂ ਆਹ ਨਹੀਂ ਖਾ ਸਕਦਾ ਮੈਂ ਨਹੀਂ ਖਾਣਾ ਉਹਦਾ ਧਿਆਨ ਅੰਨ ਚ ਰਹਿੰਦਾ ਕਿਉਂਕਿ ਉਹਨੇ ਅੰਨ ਖਾਣਾ ਨਹੀਂ ਹੁੰਦਾ ਇਸੇ ਤਰ੍ਹਾਂ ਸਾਡੇ ਧਰਮ ਦੇ ਵਿਚ ਵੀ ਇਹੋ ਜਿਹੀ ਕਈ ਪ੍ਰਥਾਵਾਂ ਚੱਲ ਪਈਆਂ ਨੇ ਜਿਹੜੀਆਂ ਸੁੱਚਮ ਦਾ ਬੜਾ ਖਿਆਲ ਰੱਖਦੇ ਨਹੀਂ ਅਸੀਂ ਲੋਹੇ ਦੇ ਭਾਂਡਿਆਂ ਚ ਖਾਣਾ ਅਸੀਂ ਕੁਕਿੰਗ ਏਦਾਂ ਹੋਣੀ ਚਾਹੀਦੀ ਆ ਅਸੀਂ ਏਦਾਂ ਹੋਣੀ ਚਾਹੀਦੀ ਆ ਸੋ ਇਸ ਚੀਜ਼ ਨੂੰ ਉਹ ਧਰਮ ਬਣਾ ਕੇ ਬਹਿ ਗਏ ਨੇ ਕਿਉਂਕਿ ਉਨ੍ਹਾਂ ਨੇ ਕਿਤੇ ਲਿਖਿਆ ਪੜ੍ਹ ਲਿਆ ਪੇ ਇਹੋ ਜਿਹਾ ਲਿਖਿਆ ਸੀ ਕਿਤੇ ਬਸਤਰ ਨਾ ਪਹਿਰੇ ਐਨਸ ਕਹਿ ਰਹੇ ਕਈ ਲੋਕ ਕੱਪੜੇ ਪਹਿਣ ਨੂੰ ਛੱਡ ਦਿੰਦੇ ਨੇ ਕਈ ਧਰਮ ਇਹੋ ਜਿਹੇ ਨੇ ਪ੍ਰਥਾਵਾਂ ਇਹੋ ਜਿਹੇ ਜਿਹੜੇ ਨਾਂਗੇ ਰਹਿੰਦੇ ਨੇ ਪੀ ਨੰਗੇ ਘੁੰਮਣਾ ਤੇ ਉਹ ਐਨਸ ਕਹਿ ਰਹੇ ਉਹਦੇ ਨਾਲ ਕੀ ਹੁੰਦਾ ਆ ਬਸਤਰ ਨਾ ਪਹਿਣ ਨਾਲ ਕੀ ਹੁੰਦਾ ਦਿਨ ਰਾਤ ਦਾ ਜਿਹੜਾ ਕਹਿਰ ਹੈ ਦਿਨ ਨੂੰ ਬਹੁਤ ਗਰਮੀ ਹੋ ਜਾਂਦੀ ਗਰਮੀਆਂ ਨੂੰ ਉਹ ਪਿੰਡੇ ਤੇ ਹਟਾਉਂਦਾ ਆ ਜਿਹੜੀ ਰਾਤ ਦੀ ਠੰਡ ਹੈ ਸਰਦੀਆਂ ਦੀ ਉਹ ਪਿੰਡੇ ਤੇ ਹਟਾਉਂਦਾ ਆ ਫਾਇਦਾ ਕੀ ਹੋਇਆ ਉਹਦਾ ਇਹਦੇ ਨਾਲ ਰੱਬ ਥੋੜੋ ਮਿਲਦਾ ਆ ਮੋਨ ਬੇਗੂਤਾ ਕਿਉਂ ਜਾਗੇ ਗੁਰਬਿੰਦ ਸੂਤਾ ਕਈ ਪ੍ਰਥਾਵਾਂ ਇਹ ਪ੍ਰਥਾ ਜਿਹੜੀ ਉਹ ਇਹ ਪੜ੍ਹ ਕੇ ਪੜ੍ਹ ਲਿਆ ਉਹਨਾਂ ਨੇ ਵੀ ਚੁੱਪ ਰਹਿਣ ਦੇ ਨਾਲ ਜਿਹੜਾ ਰੱਬ ਮਿਲਦਾ ਆ ਹੁਣ ਉਹਦੀ ਥਿਊਰੀ ਇਹ ਹੈ ਕਿ ਜਦੋਂ ਬੰਦਾ ਸੁੱਤਾ ਪਿਆ ਹੁੰਦਾ ਤਾਂ ਬੋਲਦਾ ਨਹੀਂ ਉਹਦੀ ਜਿਹੜੀ ਬੋਲਣ ਸ਼ਕਤੀ ਆ ਉਹ ਸੁੰਨ ਹੋ ਜਾਂਦੀ ਆ ਉਹ ਆਪਣੇ ਆਪ ਦੇ ਵਿਚ ਲੀਨ ਹੋ ਜਾਂਦੀ ਆ ਉਹ ਸੁੱਤਾ ਪਿਆ ਬੋਲ ਨਹੀਂ ਸਕਦਾ ਤੇ ਉਹ ਇੱਦਾਂ ਸਮਝਦੇ ਨੇ ਕਿ ਜਦੋਂ ਤੁਸੀਂ ਬੋਲਦੇ ਆ ਵਾਧੂ ਬੋਲਦੇ ਆ ਤਾਂ ਤੁਸੀਂ ਪਾਪ ਕਰ ਰਹੇ ਆ ਤੁਹਾਡੇ ਮੂੰਹ ਦੇ ਵਿਚੋਂ ਮੰਦੇ ਬੋਲ ਨਿਕਲਦੇ ਨੇ ਰੱਬ ਦਾ ਨਾਂ ਨਹੀਂ ਨਿਕਲਦਾ ਇਸ ਕਰਕੇ
ਉਹ ਕਹਿੰਦੇ ਕਿ ਬੋਲੀਏ ਹੀ ਨਾ ਬਿਲਕੁਲ ਬੰਦ ਕਰ ਦਿੰਦੇ
ਹਾਂ ਉਹ ਕਹਿੰਦੇ ਵੀ ਅਸੀਂ ਜਾਗਦੇ ਹੋਏ ਵੀ ਬੋਲਣਾ ਨਹੀਂ ਹੈਗਾ ਸੁੱਤਿਆਂ ਵਰਗੀ ਜਿਹੜੀ ਆ ਉਹ ਕੰਡੀਸ਼ਨ ਪੈਦਾ ਕਰ ਲੈਣੀ ਸੁੱਤਿਆਂ ਵਰਗੇ ਹਾਲਾਤ ਪੈਦਾ ਕਰ ਲੈਣੇ ਕਿ ਅਸੀਂ ਬੋਲੀਏ ਹੀ ਨਾ ਤੇ ਅਸੀਂ ਸ਼ਾਇਦ ਰੱਬ ਨੂੰ ਇਸ ਤਰ੍ਹਾਂ ਪਾ ਲਈਏ ਉਹਨਾਂ ਨੂੰ ਕਿਤੇ ਪੜਿਆ ਲਿਖਿਆ ਪੜਿਆ ਇਹ ਮਿਲ ਗਿਆ ਕਿਸੇ ਨੇ ਲਿਖ ਦਿੱਤਾ ਤੇ ਉਹਨਾਂ ਨੇ ਪੜ ਲਏ ਹੁਣ ਕਹਿੰਦੇ ਨੇ ਕਿ ਉਹ ਮੋਨੀ ਬਣ ਜਾਂਦੇ ਨੇ ਉਹ ਮੋਨ ਧਾਰ ਲੈਂਦੇ ਨੇ ਹਾਂਜੀ ਹਾਂਜੀ ਤੇ ਹੁਣ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਜਾਗਦਾ ਰਿਹਾ ਆ ਪਰ ਤੂੰ ਜਿਹੜਾ ਨਾਟਕ ਕਰ ਰਿਹਾ ਜਾਂ ਇਹ ਦਰਸਾ ਰਿਹਾ ਕਿ ਸੁੱਤਿਆਂ ਵਰਗੀਆਂ ਕੰਡੀਸ਼ਨਾਂ ਤੇਰੀਆਂ ਤੂੰ ਲੀਨ ਹੋਇਆ ਪਿਆ ਜਿਸ ਤਰ੍ਹਾਂ ਸੁੱਤਾ ਪਿਆ ਆਤਮਾ ਲੀਨ ਹੋਈ ਹੁੰਦੀ ਹੈ ਡੀਪ ਸਲੀਪ ਦੇ ਵਿਚ ਪਰ ਤੈਨੂੰ ਗੁਰਤਾ ਪਤਾ ਨੀ ਤੈਨੂੰ ਅਸਲੀ ਇਹਦਾ ਭਾਵ ਤਾਂ ਪਤਾ ਨੀ ਕਿ ਇਹਦੇ ਵਿਚ ਭਾਵ ਕੀ ਚੱਲ ਰਿਹਾ ਗੁਰੂ ਦੇ ਬਿਨਾਂ ਤੂੰ ਸੁੱਤਾ ਹੀ ਆ ਜਾਗਦਾ ਹੋਇਆ ਵੀ ਚੁੱਪ ਕੀਤਾ ਹੋਇਆ ਤੂੰ ਸੁੱਤਾ ਹੀ ਪਿਆ ਆ ਤੈਨੂੰ ਕੋਈ ਇਹਦੇ ਵਿਚ ਗਿਆਨ ਦੀ ਇਹਦੇ ਵਿਚ ਇਕ ਵੀ ਰੱਤੀ ਭਰ ਨੀ ਹੈਗਾ ਹੁਣ ਕਈ ਕਹਿੰਦੇ ਨੇ ਕਿ
ਗੁਰੂ ਸਾਹਿਬ ਨੇ ਬੜਾ ਸੋਹਣੀ ਇਕ ਪੰਕਤੀ ਗੁਰਬਾਣੀ ਦੀ ਦਿੱਤੀ ਹੈ ਬੋਲ ਸੋ ਧਰਮ ਜਿਹੜੀਆ ਮੌਨ ਕਤ ਧਾਰੀ ਰਾਮ ਕਹਿੰਦੇ ਬੋਲ ਕਿਉਂ ਚੁੱਪ ਕੀਤਾ ਬੋਲ
ਜੀ ਜੀ ਬੋਲ
ਮੌਨ ਮੌਨ ਪਿਓ ਕਿਰਪਾਤੀ ਰਿਹੋ ਨਗਨ ਫਿਰਿਓ ਬਨ ਮਾਹੀ ਮਤਲਬ ਨਾਲ ਕਹਿੰਦੇ ਵੀ ਚੁੱਪ ਵੀ ਰਹਿੰਦਾ ਤੇ ਨੰਗੇ ਪੈਰੀ ਵੀ ਤੁਰਿਆ ਫਿਰਦਾ ਨੰਗਾ ਰਹਿੰਦਾ ਇਹ ਤਾਂ ਤੂੰ ਜੰਗਲਾਂ ਦੇ ਪਸ਼ੂਆਂ ਵਾਂਗੂ ਲੱਗਦਾ
ਜੀ ਹੁਣ ਗੱਲ ਇੱਥੇ ਆ ਜਾਂਦੀ ਹੈ ਕਈ ਲੋਕ ਕਹਿੰਦੇ ਨੇ ਪੱਗ ਉਪੇ ਦਾਣਾ ਮਤਲਬ ਨੰਗੇ ਪੈਰੀ ਚੱਲਣਾ ਹੈ ਇਹ ਮੈਂ ਇੱਥੇ ਦੱਸ ਦਾਂ ਕਿ ਮਤਲਬ ਸਪਸ਼ਟ ਤੌਰ ਦੇ ਉੱਤੇ ਗੁਰਬਾਣੀ ਦੇ ਵਿਚ ਇਹ ਜਿਹੜੀਆਂ ਇਹ ਸ਼ਲੋਕ ਨੇ ਇਹ ਜ਼ਿਆਦਾਤਰ ਜੈਨ ਤੇ ਜੋਗੀ ਧਰਮ ਵੱਲੋਂ ਲਿਖਿਆ ਗਿਆ ਹੈ ਕਿ ਉਹ ਕੀ ਕਰ ਰਹੇ ਸਨ ਕਿਸ ਤਰ੍ਹਾਂ ਉਹ ਸਮਝਦੇ ਸੀ ਵੀ ਇਸ ਤਰ੍ਹਾਂ ਕਰਨ ਦੇ ਨਾਲ ਰੱਬ ਮਿਲ ਜਾਂਦਾ ਵੀ ਨੰਗੇ ਪੈਰੀ ਚੱਲਣ ਦੇ ਨਾਲ ਜਿਹੜੇ ਨੇ ਕੀੜੇ ਮਕੌੜੇ ਨੇ ਉਹ ਮਰਦੇ ਨਹੀਂ ਹੈਗੇ ਬਚਾਅ ਹੋ ਜਾਂਦਾ ਹੈ ਸਾਨੂੰ ਮਾੜਾ ਕਰਮ ਨਹੀਂ ਲੱਗਦਾ ਪਰ ਉਹ ਕਹਿੰਦੇ ਨੇ ਇੱਥੇ ਗੁਰੂ ਸਾਹਿਬ ਬਹੁਤ ਵਧੀਆ ਸਿਧਾਂਤ ਦਿੰਦੇ ਨੇ ਕਈ ਵਾਰੀ ਅਸੀਂ ਵੀ ਸਮਝਦੇ ਹਾਂ ਕਿ ਜੇ ਅਸੀਂ ਖੇਤੀ ਕਰਦੇ ਹਾਂ ਕਿ ਅਸੀਂ ਕਿੰਨੇ ਕੀੜੇ ਮਕੌੜੇ ਮਾਰਦੇ ਹਾਂ ਸਪਰੇਆਂ ਕਰਦੇ ਹਾਂ ਦਵਾਈਆਂ ਪਾਉਂਦੇ ਹਾਂ ਕੀੜੇ ਮਾਰਨ ਨੂੰ ਤੇ ਅਸੀਂ ਖਾਣਾ ਉਪਜਾਉਂਦੇ ਹਾਂ ਹੁਣ ਇਹਦਾ ਕੀ ਸਿਧਾਂਤ ਹੈ ਇਹਦਾ ਸਿਧਾਂਤ ਇਹ ਹੈ ਕਿ ਜੇ ਅਸੀਂ ਇੰਨੇ ਕੀੜੇ ਮਾਰ ਰਹੇ ਹਾਂ ਤਾਂ ਦੂਸਰੇ ਪਾਸੇ ਅਸੀਂ ਅੰਨ ਦੇ ਨਾਲ ਕਿੰਨੇ ਜੀਵਾਂ ਨੂੰ ਪਾਲ ਵੀ ਰਹੇ ਹਾਂ ਉਹ ਇੱਕ ਜਿਹੜਾ ਬੈਲੈਂਸ ਹੈ ਉਹ ਬਣਦਾ ਆ ਸ੍ਰਿਸ਼ਟੀ ਦੇ ਵਿਚ ਅਸੀਂ ਤੁਰੇ ਜਾ ਰਹੇ ਹਾਂ ਸਾਡੇ ਪੈਰਾਂ ਹੇਠਾਂ ਚਾਹੇ ਅਸੀਂ ਜੁੱਤੀਆਂ ਪਾਈਆਂ ਹੋਈਆਂ ਨੇ ਚਾਹੇ ਅਸੀਂ ਨੰਗੇ ਪੈਰੀ ਜਾ ਰਹੇ ਨੇ ਅਸੀਂ ਤੁਰੇ ਜਾ ਰਹੇ ਹਾਂ ਤੇ ਹੇਠਾਂ ਬੈਕਟੀਰੀਆ ਫੰਗਸ ਕੀੜੇ ਮਕੌੜੇ ਜਿਹੜੇ ਪੈਰ ਹੇਠਾਂ ਮਿੱਧ ਹੁੰਦੇ ਜਾਂਦੇ ਨੇ ਉਹ ਜਾਂਦੇ ਨੇ ਪਰ ਉਹਨੂੰ ਪਾਪ ਨੀ ਗਿਣਿਆ ਉਹ ਤੁਸੀਂ ਮਤਲਬ ਜਾਣ ਕੇ ਨੀ ਕਰ ਰਹੇ ਉਹ ਤੁਸੀਂ ਤੁਰਨਾ ਹੀ ਹੈ ਉਹ ਇੱਕ ਕੁਦਰਤੀ ਵਰਤਾਰਾ ਹੈ ਉਹਦੇ ਜੇ ਹੁਣ ਮੂਹਰੇ ਕਾਢਿਆਂ ਦਾ ਪੌਣ ਹੈ ਕੀੜੀਆਂ ਦਾ ਪੌਣ ਹੈ ਤੁਸੀਂ ਉਹਨੂੰ ਦੇਖ ਲਿਆ ਦੇਖ ਕੇ ਤੁਸੀਂ ਜਾਣ ਕੇ ਉਹਦੇ ਪਰ ਪੈਰ ਰੱਖ ਕੇ ਜੀ ਮਾਰੇ ਨੇ ਉਹ ਮੈਂ ਮੇਰੇ ਸੋਝੀ ਮੁਤਾਬਕ ਜਿੰਨੀ ਕੁ ਮੇਰੀ ਕੰਮ ਕਰਦੀ ਹੈ ਉਹ ਮੈਂ ਸਮਝਦਾ ਕਿ ਮੈਨੂੰ ਉਹਦਾ ਦੁੱਖ ਲੱਗੇਗਾ ਕਿ ਮੈਂ ਇਹ ਜਾਣ ਕੇ ਕੀਤਾ ਪਰ ਜੇ ਮੈਂ ਉਹ ਸਾਈਡ ਤੋਂ ਲੰਘ ਜਾ ਉਹਨਾਂ ਨੂੰ ਬਚਾ ਕੇ ਵੀ ਉਹ ਆਪਣਾ ਵਰਤਾਰਾ ਕਰੇ ਉਹ ਠੀਕ ਹੈ ਪਰ ਜੇ ਹੁਣ ਭੋਲ ਰੱਖ ਹੋ ਜਾਵੇ ਜਾਂ ਉਹ ਕਹਿੰਦੇ ਨੇ ਕਿ ਆਪਣਾ ਕੀ ਆ ਕਮਾਉਣਾ ਜਿਹੜਾ ਤੂੰ ਨੰਗੇ ਪੈਰੀ ਤੁਰਿਆ ਫਿਰਦਾ ਹੈ ਇਸ ਕਰਕੇ ਵੀ ਕੀੜੇ ਮਕੌੜੇ ਨਾ ਮਾਰਨ ਉਹ ਜੇ ਤੂੰ ਆਪ ਕੀਤਾ ਹੋਇਆ ਜਾਣ ਕੇ ਤੂੰ ਮਾਰ ਰਿਹਾ ਫੇਰ ਤੂੰ ਕਮਾਏਗਾ ਉਹਦਾ ਜੇ ਅਣਭੋਲ ਚੱਲ ਰਿਹਾ ਤੂੰ ਆਪਣੀ ਕਿਰਿਆ ਕਰ ਰਿਹਾ ਫੇਰ ਨਹੀਂ ਉਹ ਤੇਰੇ ਕਰਮ ਦੇ ਵਿਚ ਲਿਖਿਆ ਜਾਊਗਾ
ਅਮਨਦੀਪ ਇਹਨਾਂ ਬਾਰੇ ਨਾ ਗੁਰੂ ਸਾਹਿਬ ਨੇ ਇੱਕ ਥਾਂ ਬੜਾ ਵਧੀਆ ਸਲੋਕ ਉਚਾਰਨ ਕੀਤਾ ਪੂਰਾ ਸਲੋਕ ਬਹੁਤ ਲੰਬਾ ਵਾ ਮੈਂ ਉਹਦੀਆਂ ਕੁਝ ਪੰਕਤੀਆਂ ਸਾਂਝੀਆਂ ਕਰਾਂ
ਜੀ
ਹਾਂ ਉਹ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਸਿਰ ਖਵਾਏ ਪੀਏ ਮਲਵਾਨੀ ਜੂਠਾ ਮੰਗ ਮੰਗ ਖਾਈ ਪੋਲ ਫਦੀਹਤ ਮੋਹ ਲੈਣ ਪੜਾਸਾਂ ਪਾਣੀ ਦੇਖ ਸਿੰਘਾਏ ਉਹ ਤਾਂ ਪਾਣੀ ਵੀ ਸਰੀਰ ਨੂੰ ਨੀ ਲਾਉਂਦੇ ਕਿ ਪਾਣੀ ਚ ਵੀ ਜਰਮ ਹੁੰਦੇ ਆ ਤੇ ਆਪਣੀ ਗੰਦਗੀ ਮਤਲਬ ਟਾਇਲਟ ਵਾਲਾ ਥਾਂ ਵੀ ਉਹ ਪੋਲ ਦਿੰਦੇ ਆ ਭੇਡਾਂ ਵਾਂਗੀ ਸਿਰ ਖੁਆਏਨ ਭਰੀਏ ਹੱਥ ਸਵਾਹੀ ਸਵਾਹ ਲੈ ਕੇ ਹੱਥਾਂ ਵਿਚ ਤੇ ਭੇਡਾਂ ਜਿਹੜੇ ਆਪਣੇ ਵਾਲ ਵੀ ਪੁੱਟ ਦਿੰਦੇ ਆ ਜਿਹਦੇ ਚ ਜੂਆਂ ਨਾ ਪੈ ਜਾਣ ਮਾਓ ਪਿਓ ਕਿਰਤ ਗਵਾ ਟੱਬਰ ਰੋਵਣ ਧਾਹੀ ਮਾਂ ਪਿਓ ਦਾ ਵੀ ਕਾਰੋਬਾਰ ਛੱਡ ਕੇ ਬਸ ਤੁਰੇ ਫਿਰਦੇ ਆ ਤੇ ਜਿਹੜਾ ਪਿੱਛੇ ਟੱਬਰ ਆ ਉਹ ਵੀ ਰੋਂਦਾ ਫਿਰਦਾ ਬੜਾ ਸੋਹਣਾ ਸਲੋਕ ਆ ਉਹਦੇ ਚ ਮੇਰੇ ਖਿਆਲ ਚ ਕੋਈ ਗੁਰੂ ਸਾਹਿਬ ਨੇ ਓਹਲਾ ਨੀ ਰੱਖਿਆ ਗੱਲ ਦਾ
ਜੀ
ਉਹ ਕਿਵੇਂ ਨੰਗੇ ਪੈਰੀ ਚੱਲਣ ਵਾਲੇ ਲੋਕ ਕਰਦੇ ਆ
ਜੀ ਹੁਣ ਅਗਲੀ ਪੰਕਤੀ ਵੀ ਇਹੀ ਆਉਂਦੀ ਅਲ ਮਲ ਖਾਈ ਸਿਰ ਛਾਈ ਪਾਈ ਬਿਲਕੁਲ ਉਹੀ ਕਿ ਸਵਾਹ ਦੇ ਨਾਲ ਉਹ ਆਪਣੇ ਸਿਰ ਦੇ ਵਾਲ ਪੱਟਦੇ ਨੇ ਸਵਾਹ ਲੈ ਕੇ ਕਿ ਜੂਆਂ ਨਾ ਪੈ ਜਾਣ ਅਲ ਮਲ ਖਾਈ ਮਤਲਬ ਉਹ ਗੰਦਾ ਖਾਂਦੇ ਨੇ ਜੋ ਮਿਲਦਾ ਉਹ ਖਾਂਦੇ ਨੇ ਲੋਕਾਂ ਤੋਂ ਜੂਠਾ ਮੰਗ ਕੇ ਖਾਂਦੇ ਨੇ ਕਹਿੰਦੇ ਕਿ ਮੂਰਖ ਅੰਧੇ ਪੱਤ ਗਵਾਈ ਮਤਲਬ ਉੱਥੇ ਸਿਰੇ ਗੱਲ ਕਰ ਦਿੰਦੇ ਕਿ ਇਹ ਤਾਂ ਮੂਰਖਤਾ ਹੈ ਸਿਰੇ ਦੀ ਮੂਰਖਤਾ ਆ ਉਹ ਆਪਣੀ ਇੱਜ਼ਤ ਗਵਾ ਰਹੇ ਨੇ ਇਹੋ ਜਿਹਾ ਕੰਮ ਕਰਕੇ ਸਮਾਜ ਦੇ ਵਿਚ ਕਿਉਂਕਿ ਉਹ ਤੋਂ ਬਾਅਦ ਵੀ ਹੈ ਕਿ ਮੂਰਖ ਕਹਿੰਦੇ ਪੱਤ ਦਾ ਕਿਉਂ ਗਵਾ ਲਈ ਕਿਉਂਕਿ ਬਿਨ ਨਾਮ ਏ ਕਿਛ ਥਾਏ ਨਾ ਪਾਈ ਜਿਹੜਾ ਅਕਾਲ ਪੁਰਖ ਦਾ ਨਾਮ ਹੈ ਉਹ ਤੋਂ ਬਿਨਾਂ ਕਿਤੇ ਵੀ ਢੋਈ ਨਹੀਂ ਮਿਲਦੀ ਇਹ ਸਭ ਡਰਾਮੇ ਨੇ ਇਹ ਸਭ ਕਰਮ ਕਾਂਡ ਨੇ, ਇਨ੍ਹਾਂ ਦਾ ਕੋਈ ਵੈਲਿਊ ਨਹੀਂ ਹੈਗੀ ਨਾਮ ਦੇ ਸੰਬੰਧ ਦੇ ਵਿਚ। ਅਸੀਂ ਪਹਿਲਾਂ ਵੀ ਕਿਹਾ ਕਿ ਇਕ ਪਾਸੇ ਸਾਰੀ ਸ੍ਰਿਸ਼ਟੀ ਦਾ ਗਿਆਨ ਹਾਸਲ ਕਰ ਲੈਣਾ ਉਹ ਇਕ ਪਾਸੇ ਨੇ, ਉਸ ਤੋਂ ਵੱਡਾ ਪ੍ਰਤਾਪ ਹੈਗਾ ਉਸ ਇਕ ਨਾਮ ਦਾ ਗਿਆਨ, ਉਸ ਇਕ ਨਾਮ ਨੂੰ ਪ੍ਰਗਟ ਕਰ ਲੈਣਾ ਆਪਣੇ ਅੰਦਰ। ਸੋ ਬਿਨ ਨਾਮ ਇਕ ਸਥਾਈ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਹੁਣ ਜਿਹੜੇ ਬੇਬਾਣੀ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਦੁਨੀਆਂ ਤੋਂ ਪਾਸੇ ਚਲੇ ਜਾਣਾ ਆ, ਅਸੀਂ ਰਹਿਣਾ ਹੀ ਨਹੀਂ, ਬੇਬਾਣੀ ਬੀਆ ਬਾਣਾ ਦੇ ਵਿਚ ਰਹਿਣਾ ਆ। ਬੀਆ ਬਾਣ ਕੀ ਆ? ਮੜੀ ਮਸਾਣੀ ਜਿੱਥੇ ਸੰਸਕਾਰ ਹੁੰਦੇ ਨੇ, ਜਿਸ ਨੂੰ ਅਸੀਂ ਸਿਵੇ ਵੀ ਕਹਿ ਦਿੰਦੇ ਨੇ, ਉੱਥੇ ਜਾ ਕੇ ਉਹ ਰਹਿਣ ਲੱਗ ਜਾਂਦੇ ਨੇ। ਲੋਕੀ ਉੱਥੇ ਡਰਦੇ ਨਹੀਂ ਜਾਂਦੇ ਜੀ, ਭਾਈ ਉੱਥੇ ਇਸ ਕਰਕੇ ਲੋਕਾਂ ਤੋਂ ਦੂਰ ਚਲੇ ਜਾਂਦੇ ਨੇ। ਅੰਧ ਨਾ ਜਾਣੇ ਫਿਰ ਪਛਤਾਣੀ, ਉਹ ਪਰ ਉਹ ਜਿਹੜੀ ਅਸਲੀ ਭਾਵਨਾ ਆ, ਲੋਕਾਂ ਤੋਂ ਦੂਰ ਰਹਿਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਨ੍ਹਾਂ ਤੋਂ ਕੱਟ ਆਫ ਹੋ ਜਾਣਾ। ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ ਉਹ ਵੀ ਵੈਸੇ ਇਹੀ ਦਿੱਤਾ, ਭਾਈ ਜਿਹੜੀ ਦੁਨੀਆਂਚਾਰੀ ਲੋਕਾਂ ਤੋਂ ਦੂਰ ਰਹਿਣਾ ਹੈ, ਪਰ ਉਹ ਕਿਸ ਤਰ੍ਹਾਂ ਰਹਿਣਾ ਹੈ ਉਹਦਾ ਇੱਕ ਬਹੁਤ ਸੁੰਦਰ, ਇੱਕ ਨਹੀਂ ਅਨੇਕਾਂ ਸੁੰਦਰ ਦ੍ਰਿਸ਼ਟਾਂਤ ਦਿੱਤੇ ਨੇ ਕਿ ਇਸ ਤਰ੍ਹਾਂ ਰਹਿਣਾ ਆ ਜਿਸ ਤਰ੍ਹਾਂ ਚਿੱਕੜ ਦੇ ਵਿਚ ਕਮਲ ਰਹਿੰਦਾ ਹੈ, ਉਸਦੀ ਹਾਂਜੀ ਗਿੱਲੇ ਨਹੀਂ ਹੋਣ ਦਿੰਦੀ। ਉਸੇ ਤਰ੍ਹਾਂ ਜਿਹੜਾ ਕਮਲ ਹੈ ਉਹਦੀ ਜਿਹੜੀ ਜੜ ਹੈ ਉਹ ਚਿੱਕੜ ਦੇ ਵਿਚੋਂ ਹੇਠਾਂ ਧਰਤੀ ਦੇ ਨਾਲ ਲੱਗੀ ਹੁੰਦੀ ਹੈ ਤੇ ਉਹ ਬਾਹਰ ਆ ਕੇ ਉਹਦਾ ਫੁੱਲ ਖਿੜਦਾ ਹੈ, ਬਹੁਤ ਸੋਹਣਾ ਲੱਗਦਾ। ਹਾਂਜੀ ਸੋ ਇਸ
ਜੈਸੇ ਜਲ ਮੇ ਕਮਲ
ਨਿਸ਼ਾਨੇ ਸੋ ਇਸ ਕਰਕੇ ਮਤਲਬ ਉਹ ਰਹਿਣਾ ਅਸੀਂ ਵੀ ਇਸ ਤਰ੍ਹਾਂ ਹੀ ਕਿ ਦੁਨੀਆਂ ਤੋਂ ਨਿਰਲੇਪ ਰਹਿਣਾ ਆ, ਪਰ ਉਹ ਕਿਉਂਕਿ ਅੰਧ ਨਾ ਜਾਣੇ ਫਿਰ ਪਛਤਾਣੇ, ਉਨ੍ਹਾਂ ਨੂੰ ਸਿਧਾਂਤ ਦਾ ਨਹੀਂ ਪਤਾ, ਉਸ ਕਰਕੇ ਉਹ ਆਪਣਾ ਘਰ ਬਾਰ ਛੱਡ ਦਿੰਦੇ ਨੇ। ਹਾਲਾਂਕਿ ਉਹ ਛੱਡਣ ਦੀ ਲੋੜ ਨਹੀਂ ਹੁੰਦੀ, ਉਹਦੇ ਵਿਚ ਵੀ ਉਦਾਸ ਜਿਹੜਾ ਹੈ ਗ੍ਰਿਸਤੀ ਦੇ ਵਿਚ ਵੀ ਉਦਾਸ ਰਿਹਾ ਜਾ ਸਕਦਾ, ਪਰਮਾਤਮਾ ਦੇ ਨਾਲ ਜੁੜਿਆ ਜਾ ਸਕਦਾ, ਗਿਆ ਹੈ। ਇਸ ਦੀਆਂ ਉਦਾਹਰਨਾਂ ਰਿਸ਼ੀਆਂ ਮੁਨੀਆਂ ਤੋਂ ਚੱਲੀਆਂ ਆ ਰਹੀਆਂ, ਗੁਰੂ ਸਾਹਿਬਾਂ ਨੇ ਖੁਦ ਸਾਨੂੰ ਦਿੱਤੀਆਂ ਨੇ। ਕਹਿੰਦੇ ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਹਾਂਜੀ ਜਿਹੜਾ ਸਤਿਗੁਰੂ ਹੈ ਉੱਥੇ ਗੱਲ ਆ ਜਾਂਦੀ ਹੈ, ਸਤਿਗੁਰੂ ਜਿਹੜਾ ਸ਼ਬਦ ਗੁਰੂ ਹੈ ਜਦੋਂ ਉਹ ਸਾਨੂੰ ਮਿਲਦਾ ਆ, ਸ਼ਬਦ ਗੁਰੂ ਪ੍ਰਗਟ ਹੁੰਦਾ ਸਾਡੇ, ਉਦੋਂ ਸੁਖ ਪਾਇਆ ਜਾਂਦਾ ਹੈ। ਹਰ ਦਾ ਨਾਮ ਜਿਹੜਾ ਹਰੀ ਦਾ ਨਾਮ ਹੈ ਉਹ ਸ਼ਬਦ ਗੁਰੂ ਸਾਡੇ ਮਨ ਦੇ ਵਿਚ ਵਸਾਉਂਦਾ ਆ। ਇਹ ਇਕ ਬਹੁਤ ਸੁੰਦਰ ਸਿਧਾਂਤ ਹੈ ਸ਼ਬਦ ਦੇ ਨਾਮ। ਅਸੀਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿਚ ਦੱਸ ਚੁੱਕੇ ਹਾਂ ਕਿ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ, ਹੈਗੀਆਂ ਇਕੋ ਹੀ ਨੇ ਪਰ ਇਨ੍ਹਾਂ ਦੀ ਵੱਖਰੀ ਵੱਖਰੀ ਬਣਤਰ ਹੈ। ਸ਼ਬਦੇ ਹੀ ਮੈਂ ਨਾਮ ਸਮਾਇਆ, ਔਰ ਉਸ ਸ਼ਬਦ ਦੇ ਵਿਚ ਹੀ ਨਾਮ ਹੈ, ਔਰ ਉਹ ਪਹਿਲਾਂ ਸ਼ਬਦ ਮਿਲਦਾ ਹੈ ਉਹਨੂੰ ਸਤਿਗੁਰੂ ਕਹਿੰਦੇ ਨੇ, ਸ਼ਬਦ ਗੁਰੂ ਨੂੰ ਸਤਿਗੁਰੂ ਕਹਿੰਦੇ ਨੇ, ਔਰ ਉਹ ਹਰੀ ਦਾ ਨਾਮ ਉਹਦੇ ਰਾਹੀਂ ਸਾਡੇ ਮਨ ਦੇ ਵਿਚ ਪ੍ਰਗਟ ਹੁੰਦਾ ਹੈ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਚਲਾਏ। ਇੱਥੇ ਸ਼ਬਦ ਦੀ ਮਹਿਮਾ ਚੱਲ ਰਹੀ ਹੈ ਕਿ ਜੇ ਅਕਾਲ ਪੁਰਖ ਰੱਬ ਨਿਰੰਕਾਰ ਆਪਣੀ ਨਦਰ ਕਰਦੇ ਕਿਸੇ ਦੇ ਉੱਤੇ ਤਾਂ ਇਹ ਨਾਮ ਜਿਹੜਾ ਪਾਇਆ ਜਾਂਦਾ ਹਰੀ ਦਾ ਨਾਮ। ਤੇ ਫਿਰ ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ, ਤੇ ਉਹ ਆਸਾਂ ਉਮੀਦਾਂ ਚਿੰਤਾਵਾਂ ਅਤੇ ਡਰ ਦੁਬਿਧਾ ਤੁਰ ਨਿਰਲੇਪ ਹੋ ਜਾਂਦਾ ਹੈ ਫਿਰ, ਤੇ ਉਸ ਦੀ ਜਿਹੜੀ
ਚਿੰਤਾ ਮਤ ਕਰੋ ਚਿੰਤਾ ਤੇ ਸਹੀ।
ਹਾਂਜੀ ਤੇ ਉਸ ਦੀ ਜਿਹੜੀ ਹਉਮੈ ਹੈ ਸ਼ਬਦ ਗੁਰੂ ਕਰਕੇ ਖਤਮ ਹੋ ਜਾਂਦੀ ਆ ਅਤੇ ਨਾਮ ਦੀ ਬਖਸ਼ਿਸ਼ ਮਿਲਦੀ ਆ। ਸੋ ਆਸ ਅੰਦੇਸੇ ਜਿਹੜੇ ਇਹ ਉੱਪਰ ਸਾਰੇ ਦੱਸੇ ਨੇ ਕਿ ਬਿਬਾਣਾ ਦੇ ਵਿਚ ਰਹਿਣਾ, ਨੰਗੇ ਪੈਰ ਨਹੀਂ ਚੱਲਣਾ, ਵਸਤਰ ਨਹੀਂ ਪਹਿਣੇ, ਖਾਣਾ ਨਹੀਂ, ਇਹ ਸਾਰੇ ਛੁੱਟ ਜਾਂਦੇ ਨੇ। ਇਹ ਜਿਹੜੀ ਹਉਮੈ ਆ ਇਹ ਸਾਰੇ ਖਤਮ ਹੋ ਜਾਂਦੇ ਨੇ, ਸ਼ਬਦ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਤਮ। ਸੋ
ਅਮਨਦੀਪ ਮੈਨੂੰ ਇਉਂ ਜਾਪਦਾ ਕਿ ਗੁਰੂ ਸਾਹਿਬ ਇਹੋ ਹੀ ਕਹਿਣਾ ਚਾਹੁੰਦੇ ਆ ਇਸ ਸਲੋਕ ਵਿਚ, ਜਾਂ ਜਿੰਨੇ ਵੀ ਇਸ ਤੋਂ ਵੀ ਵੱਧ ਦ੍ਰਿਸ਼ਟਾਂਤ ਹੋਰ ਵੀ ਬਾਣੀ ਵਿਚ ਹੈਗੇ ਆ, ਜਿੰਨੇ ਵੀ ਅਸੀਂ ਭੇਖ ਕਰਦੇ ਆ, ਜਿੰਨੇ ਅਸੀਂ ਕਰਮ ਕਾਂਡ ਕਰਦੇ ਆ, ਇਨ੍ਹਾਂ ਦਾ ਕੋਈ ਮੁੱਲ ਨਹੀਂ ਆ। ਇਹ ਦੁਨਿਆਵੀ ਗਿਆਨ ਤਾਂ ਹੋ ਸਕਦਾ ਹੈ ਜਾਂ ਇਹਦੇ ਨਾਲ ਕੋਈ ਦੁਨਿਆਵੀ ਲੋਕਾਂ ਨੂੰ ਭਰਮਾਇਆ ਜਾ ਸਕਦਾ, ਪਰ ਰੱਬ ਨਹੀਂ ਰੀਝਦਾ ਇਸ ਗੱਲ ਤੇ। ਕੀ ਖਿਆਲ ਹੈ?
ਉਹ ਇਹੀ ਕਹਿ ਰਹੇ ਨੇ ਕਿ ਆਹ ਜੋ ਤੂੰ ਕਰ ਰਹੇ ਆ, ਜਿਹੜੇ ਆ ਡਰਾਮੇ ਅਸੀਂ ਕਰ ਰਹੇ ਆ, ਇਹ ਜਿਹੜੀਆਂ ਦਿਖਾਵੇ ਅਸੀਂ ਕਰ ਰਹੇ ਆ, ਜਰਾ ਹੱਥ ਰੱਖ ਕੇ ਤਾਂ ਦੇਖ ਹਿਰਦੇ ਤੇ ਕਿ ਸੋਚ ਤਾਂ ਸਹੀ ਵਿਚ ਦੁਨੀਆਂ ਕਾਹੇ ਆਇਆ, ਕਿਉਂ ਤੂੰ ਕਰ ਰਿਹਾ ਇਹ ਕੰਮ, ਕੀ ਲੋੜ ਪਈ ਆ ਜਦ ਤੈਨੂੰ ਇਕ ਨਾਮ ਤੇ ਸ਼ਬਦ ਦਾ ਤਾਂ ਗਿਆਨ ਨਹੀਂ ਹੋ ਰਿਹਾ। ਸੋ ਇਸ ਕਰਕੇ ਇਹ ਜਿਹੜੀ ਸਰਲੇਖ ਹੈ ਵਿਚ ਦੁਨੀਆਂ ਕਾਹੇ ਆਇਆ, ਇਹ ਦੋਨੋ ਸ਼ਲੋਕ ਵਿਚ ਦੁਨੀਆਂ ਕਾਹੇ ਆਏ ਜਿਹੜੇ ਬੰਦੇ ਆ ਨਾ ਭੇਖ ਕਰ ਰਹੇ ਨੇ, ਡਰਾਮੇ ਕਰ ਰਹੇ ਨੇ, ਉਨ੍ਹਾਂ ਵਾਸਤੇ ਉਚਾਰੇ ਹੋਏ ਨੇ। ਤੇ ਮੈਨੂੰ ਲੱਗਦਾ ਅਸੀਂ ਪੌੜੀ ਦੀ ਵਿਆਖਿਆ ਕਰਨ ਤੋਂ ਪਹਿਲਾਂ ਇਕ ਵਾਰੀ ਫੇਰ ਕੀਰਤਨੀ ਰੂਪ ਦੇ ਵਿਚ ਇਸ ਪੌੜੀ ਨੂੰ ਸੁਣ ਲਈਏ।
ਕਿਉਂ ਨੀ ਜੀ।
ਸ੍ਰੋਤ ਮਹਿਲਾ ਪਹਿਲਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ, ਪੜੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹਮੇ ਚੱਕਣਾ ਚਾਹੋ, ਲਿਖ ਲਿਖ ਪੜਿਆ ਤੇ ਤਾਂ ਕਰਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖੀਆਂ ਦੇ ਦੁੱਖ ਦੀਆਂ, ਸੋਵੇ ਜੀਆਂ ਆਪਣਾ ਕੀਆ,
ਨਾ ਖਾਇਆ ਸਾਧ ਗਵਾਇਆ, ਬਹੁਤ ਗਪਾਇਆ ਦੂਜਾ ਪਾਇਆ, ਬਸ ਨਾ ਪਹਿਰੇ ਐਨਸ ਕਰੇ, ਮੋਨ ਮਗੁੱਤਾ ਕਿਉਂ ਜਾਗੇ ਗੁਰਵਿੰਦ ਸੁਦਾ, ਭਗਵ ਪੇਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਤ੍ਰਿਛਾਈ ਪਾਈ, ਮੂਰਖ ਅੰਨੇ ਪਤ ਗਵਾਈ, ਬਿਨਾਵੇ ਕਿਥਾਏ ਨ ਪਾਈ, ਰਹਿ ਬਿਵਾਣੀ ਮੜੀ ਮਸਾਣੀ, ਅੰਦ ਨ ਜਾਣੇ ਫਿਰ ਪਛਤਾਣੀ, ਸਤਿਗੁਰ ਭੇਜੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸਨੇ ਸਹਦੇ ਨੇ ਕੇਵਲ, ਹੋਮੇ ਸਬਦ ਜਲਾਏ ਪੌੜੀ,
ਭਗਤ ਤੇਰੇ ਮਨ ਭਾਵਦੇ ਦਰ ਸੋਹਣ, ਕੀਰਤ ਗਾਵਦੇ ਨਾਨਕ ਕਰਮ ਬਾਰੇ, ਦਰ ਢੋ ਨਾ ਲੈਣੀ ਭਾਵਦੇ ਕਮੂਲ ਨਾ ਬੁਝਣੇ ਆਪਣਾ, ਹਣ ਹੁੰਦਾ ਆਪਣਾ ਇਹਦੇ ਆਉਂਦਾ ਦੀ ਕਮੀ ਤੇ ਜਾਤ, ਹੋਈ ਉਤਮ ਜਸ ਦਾ ਇਹਦੇ ਕਿਨ ਮੰਗਾ, ਜਿਤ ਜਿਤ ਆਏਦੇ ਸ੍ਰੀ ਵਾਹਿਗੁਰੂ ਜੀ,
ਤਿੰਨ ਮੰਗਾਂ ਜਿਤ ਜੇ ਤੇ ਆਏਦੇ। ਬੜੀ ਸੋਹਣੀ ਗੱਲ ਇਸ ਪੌੜੀ ਵਿਚ ਗੁਰੂ ਸਾਹਿਬ ਨੇ ਜੋ ਦਰਜ ਕੀਤੀ ਆ, ਭਗਤਾਂ ਦੀ ਗੱਲ ਕੀਤੀ ਆ ਕਿ ਭਗਤ ਕਿਹੜੇ ਉਹਦੇ ਦਰ ਤੇ ਚੰਗੇ ਲੱਗਦੇ ਨੇ, ਭਾਵ ਕਿ ਕਰਮਕਾਂਡੀ ਲੋਕ ਜਿਹੜੇ ਨੰਗੇ ਪੈਰੀ ਘੁੰਮਦੇ ਫਿਰਦੇ, ਜਾਂ ਜਿਹੜੇ ਗਿਆਨ ਦੀਆਂ ਪੁਸਤਕਾਂ ਇਕੱਠੀਆਂ ਕਰੀ ਫਿਰਦੇ, ਜਾਂ ਤੀਰਥਾਂ ਤੇ ਘੁੰਮਦੇ ਫਿਰਦੇ, ਜਾਂ ਲਹੂ ਲਹੂ ਕਰਦੇ, ਜਾਂ ਅੰਨ ਨਾ ਖਾਇਆ ਦੇਹੀ ਦੁੱਖ ਦੀਜੇ ਵਾਲੇ, ਭਾਵ ਕਿ ਮੌਨ ਧਾਰੀ, ਜਾਂ ਜੋ ਵੀ ਕਰਮਕਾਂਡ ਲੋਕ ਕਰ ਰਹੇ ਨੇ, ਉਨ੍ਹਾਂ ਵਿਚੋਂ ਉਸ ਰੱਬ ਦੇ ਦਰ ਤੇ ਕੌਣ ਪ੍ਰਵਾਨ ਪੈਂਦਾ ਏ? ਮੇਰੇ ਖਿਆਲ ਚ ਅਮਨਦੀਪ ਇਹੋ ਗੁਰੂ ਸਾਹਿਬ ਕਹਿ ਰਹੇ ਨੇ, ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਉਂਦੇ।
ਬਹੁਤ ਖੂਬਸੂਰਤ ਜੀ, ਬਿਲਕੁਲ ਸਹੀ ਗੱਲ। ਗੁਰੂ ਸਾਹਿਬ ਨੇ ਸਮੱਸਿਆ ਵੀ ਦੱਸੀ ਆ, ਸਮੱਸਿਆ ਦਾ ਸਮਾਧਾਨ ਵੀ ਕੀਤਾ, ਹੱਲ ਵੀ ਦੱਸਿਆ ਕਿ ਅਸਲ ਦੇ ਵਿਚ ਕੌਣ ਉਹਦੇ ਫਿਰ ਦਰ ਦੇ ਉੱਤੇ ਸੌਂਦਾ ਆ। ਪੁਸਤਕਾਂ ਪੜਿਆ ਵਾਲਾ, ਬਹੁਤ ਪੜਿਆ ਵਾਲਾ ਸੌਂਦਾ ਆ, ਜਾਂ ਜਿਹੜੇ ਨਾਮ ਦੀ ਕਮਾਈ ਕੀਤੀ, ਜਿਨ੍ਹਾਂ ਨੇ ਸ਼ਬਦ ਪ੍ਰਕਾਸ਼ ਕੀਤਾ ਆਪਣੇ ਅੰਦਰ, ਉਹ ਸੌਂਦੇ ਨੇ। ਹੁਣ ਇੱਥੇ ਇਹ ਫੈਸਲਾ ਦਿੰਦੇ ਹੋਏ ਇਸ ਪੌੜੀ ਦੇ ਵਿਚ ਕਹਿੰਦੇ ਨੇ ਕਿ ਭਗਤ ਤੇਰੇ ਮਨ ਭਾਵਦੇ, ਤੇ ਤੇਰੇ ਭਗਤ ਤੇਰੇ ਮਨ ਨੂੰ ਉਹ ਭਾਵਦੇ ਨੇ। ਮਤਲਬ ਇੱਥੇ ਉਹਨੂੰ ਇਸ ਤਰ੍ਹਾਂ ਇੱਕ ਪੁਰਖ ਦੇ ਵਾਂਗ ਪ੍ਰਗਟ ਕੀਤਾ, ਅਕਾਲ ਪੁਰਖ ਨੂੰ, ਵੀ ਤੈਨੂੰ ਤੇਰੇ ਭਗਤ ਭਾਵਦੇ ਨੇ ਜਿਹੜੇ ਤੇਰੇ ਨਾਮ ਦੀ, ਤੇਰੇ ਸ਼ਬਦ ਦੀ ਕਮਾਈ ਕਰਦੇ ਨੇ। ਦਰ ਸੋਹਨ ਕੀਰਤ ਗਾਵਦੇ, ਤੇ ਉਹ ਜਿਹੜੇ ਕੀਰਤਨ ਤੇਰਾ ਕੀਰਤਨ ਕਰ ਰਹੇ ਨੇ, ਤੇਰੇ ਨਾਮ ਨੂੰ ਗਾ ਰਹੇ ਨੇ, ਸ਼ਬਦ ਨੂੰ ਗਾ ਰਹੇ ਨੇ, ਉਹ ਤੇਰੇ ਦਰ ਦੇ ਉੱਤੇ ਸੋ ਰਹੇ ਨੇ। ਬਹੁਤ ਵਧੀਆ ਲੱਗ ਰਹੇ ਨੇ, ਬਹੁਤ ਸੋਹਣੇ ਲੱਗ ਰਹੇ ਨੇ, ਸੋਹਣੇ ਲੱਗਦੇ ਨੇ ਮੈਨੂੰ, ਜਾਂ ਅਕਾਲ ਪੁਰਖ ਨੂੰ ਵੀ ਰੱਖ ਲਓ। ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਪਾਉਂਦੇ। ਸੋ ਜਿਹੜੇ ਅਕਾਲ ਪੁਰਖ ਜਾਂ ਸ਼ਬਦ ਦੇ ਨਾਮ ਤੋਂ ਬਾਹਰ ਨੇ, ਜਿਨ੍ਹਾਂ ਦੇ ਕਰਮਾਂ ਦੇ ਵਿਚ ਉਹ ਨਹੀਂ ਹੈ ਨਾਮ ਜਾਂ ਸ਼ਬਦ, ਦਰ ਢੋ ਨਾ ਲੈਣੀ ਪਾਉਂਦੇ, ਉਨ੍ਹਾਂ ਦੇ ਨੂੰ ਕਿਸੇ ਵੀ ਦਰ ਦਾ ਆਸਰਾ ਨਹੀਂ ਮਿਲਦਾ, ਤੇ ਉਹ ਭਟਕਦੇ ਨੇ। ਉਹ ਕਿਤੇ ਵੀ ਲੈਣੀ, ਮਤਲਬ ਧੋਂਦੇ ਫਿਰਦੇ ਨੇ ਭਾਰ ਦੁਨੀਆ ਦੇ ਅੰਦਰ, ਤਾਂ ਉਹ ਕਿਤੇ ਵੀ ਉਹਦਾ ਉਨ੍ਹਾਂ ਨੂੰ ਦਰ ਨਹੀਂ ਖੁੱਲਦਾ ਜਿੱਥੇ ਉਹ ਆਪਣਾ ਭਾਰ ਜਿਹੜਾ ਆ ਜਾਂ ਆਪਣੇ ਆਪ ਨੂੰ ਉਹ ਬਿਠਾਲ ਸਕਣ। ਲੈਣੀ ਮਤਲਬ ਇੱਕ ਭਾਰ ਢੋਂਦਾ ਹੁੰਦਾ ਨਾ, ਇੱਕ ਗਧਾ ਢੋਂਦਾ ਹੁੰਦਾ, ਉਹਨੇ ਕਿਤੇ ਨਾ ਕਿਤੇ ਜਾ ਕੇ ਭਾਰ ਲਾਣਾ ਹੁੰਦਾ, ਉਨ੍ਹਾਂ ਲਈ ਕੋਈ ਉਹ ਥਾਂ ਹੀ ਨਹੀਂ ਮਿਲਦਾ, ਉਹ ਕੋਈ ਦਰੇ ਨਹੀਂ ਮਿਲਦਾ ਜਿੱਥੇ ਉਹ ਆਪਣਾ ਭਾਰ ਬੈਠ ਕੇ ਲਾ ਕੇ ਉਹ ਆਪਣਾ ਆਰਾਮ ਕਰ ਸਕਣ। ਸੋ ਇਸ ਪੰਕਤੀ ਦਾ ਮਤਲਬ ਇਹ ਹੈ ਕਿ ਉਹ ਬਸ ਘੁੰਮਦੇ ਰਹਿੰਦੇ ਨੇ ਦੁਨੀਆਂ ਦੇ ਵਿਚ, ਉਨ੍ਹਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਜਿਨ੍ਹਾਂ ਦੇ ਜਿਹੜੇ ਨਾਮ ਨੂੰ ਨਹੀਂ ਕਮਾਉਂਦੇ। ਹੁਣ ਕਹਿੰਦੇ ਨੇ ਕਿ ਇੱਕ ਮੂਲ ਨਾ ਬੁੱਝਣ ਆਪਣਾ, ਹੁਣ ਇਹ ਉਨ੍ਹਾਂ ਬੰਦਿਆਂ ਦੀ ਗੱਲ ਚੱਲ ਰਹੀ ਆ ਜਿਹੜੇ ਉਪਰ ਸਲੋਕਾਂ ਦੇ ਵਿਚ ਜਿਨ੍ਹਾਂ ਦੇ ਬਾਰੇ ਦੱਸ ਰਹੇ ਨੇ ਜਿਹੜੇ ਕਿ ਧਰਮ ਹੋਣ ਦਾ ਪਖੰਡ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਵਿਚ ਹੋਣ, ਸਾਰੇ ਧਰਮਾਂ ਤੇ ਇਹ ਲਾਗੂ ਹੁੰਦਾ, ਸਾਰੇ ਪੰਥਾਂ ਤੇ ਇਹ ਲਾਗੂ ਹੁੰਦਾ ਕਿ ਜਿਹੜੇ ਆਪਣਾ ਮੂਲ ਨਹੀਂ ਬੁੱਝਦੇ, ਨਾਮ ਤੇ ਸ਼ਬਦ ਦਾ ਮੂਲ ਨਹੀਂ ਬ੍ਰਹਿਮੰਡ ਦਾ ਸ੍ਰਿਸ਼ਟੀ ਦਾ ਬੁੱਝਦੇ, ਉਹ ਕਹਿੰਦੇ ਆਪਣਾ ਨਾਮ ਵੈਸੇ ਹੀ ਕਮਾਈ ਗਣਾਈ ਜਾਂਦੇ ਕਿ ਅਸੀਂ ਬੜੇ ਧਰਮੀ ਆ। ਸਾਡੇ ਨਾਲ ਤਾਂ ਹੁਣ ਤੁਸੀਂ ਆਪਣੇ ਅਸੀਂ ਸਿੱਖ ਧਰਮ ਚ ਦੇਖ ਲਓ, ਅਸੀਂ ਬੜੀ ਛੇਤੀ ਸਰਟੀਫਿਕੇਟ ਦਿੰਦੇ ਹਾਂ ਦੂਸਰੇ ਨੂੰ, ਇਹ ਸਿੱਖ ਨਹੀਂ ਹੈ, ਇੱਦਾਂ ਥੋੜੋ ਸਿੱਖ ਹੁੰਦੇ ਆ। ਇਸਨੇ ਇਸ ਤਰ੍ਹਾਂ ਦੀ ਪੱਗ ਨਹੀਂ ਬੰਨੀ, ਇਹ ਕਿੱਦਾਂ ਸਿੱਖ ਹੋ ਜੂਗਾ, ਇਸਨੇ ਦਾੜੀ ਬੰਨੀ ਹੋਈ ਆ, ਇਹ ਨਹੀਂ ਸਿੱਖ ਹੋ ਸਕਦਾ, ਇਹ ਜੀ ਇਸ ਤਰ੍ਹਾਂ ਕਰਦਾ, ਇਹ ਨਹੀਂ ਸਿੱਖ ਹੋ ਸਕਦਾ। ਅਸੀਂ ਦੂਸਰਿਆਂ ਨੂੰ ਬੜੇ ਛੇਤੀ ਸਰਟੀਫਿਕੇਟ ਦਿੰਦੇ ਹਾਂ, ਇਹ ਸਾਡੇ ਧਰਮ ਦੇ ਵਿਚ ਵੀ ਕੁਰੀਤੀ ਆ ਚੁੱਕੀ ਆ ਕਿ ਅਸੀਂ ਮੂਲ ਤਾਂ ਬੁੱਝ ਨਹੀਂ ਰਹੇ।
ਮੈਂ ਤੁਹਾਡੀ ਗੱਲ ਨੂੰ ਵਿਚਾਰਨ ਤੋਂ ਪਹਿਲਾਂ ਗੱਲ ਕਰਨੀ ਚਾਹੁੰਦਾ, ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਵੀ ਗਏ, ਇੱਕ ਮੁਸਲਮਾਨ ਰਾਈਟਰ ਨੇ ਵੀ ਲਿਖਿਆ ਕਿ ਉਹਨਾਂ 3 ਕਰੋੜ ਜੀਵਾਂ ਨੂੰ ਨਾਮ ਦੀ ਦਾਤ ਦਿੱਤੀ, ਤੇ ਉਹਨਾਂ ਨੇ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਆਪਣਾ ਵੇਸ ਬਦਲ ਲਾ, ਆਪਣਾ ਭੇਖ ਬਦਲ ਲਾ। ਉਹਨਾਂ ਨੇ ਜਿੱਥੇ ਵੀ ਕੋਈ ਟਿਕਿਆ ਹੋਇਆ ਸੀ ਉੱਥੇ ਹੀ ਉਹਨੂੰ ਕਿਹਾ ਕਿ ਤੂੰ ਉਸ ਸ਼ਬਦ ਨਾਲ ਜੁੜ, ਉਸ ਨਾਮ ਨਾਲ ਜੁੜ, ਤੇ ਉਹ ਲੋਕ ਸੀ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲੀ ਆ।
ਜੀ ਬਿਲਕੁਲ, ਔਰ ਇਸੇ ਕਰਕੇ ਉਹ ਜਿਹੜੇ ਇਸ ਡਰਾਮਿਆਂ ਚ ਪੈਂਦੇ ਨੇ, ਗੁਰੂ ਸਾਹਿਬ ਦੇ ਸਿਧਾਂਤ ਤੋਂ ਫਿਲਾਸਫੀ ਤੋਂ ਬਾਹਰ ਹੁੰਦੇ ਨੇ, ਉਹ ਉਹਨਾਂ ਨੂੰ ਇਹ ਲੈਨ ਢੁਕਦੀ ਆ ਕਿ ਉਹ ਆਪਣਾ ਮੂਲ ਤਾਂ ਬੁੱਝ ਨਹੀਂ ਰਹੇ ਕਿ ਉਹਨਾਂ ਦੇ ਜਿਹੜਾ ਸਰੀਰ ਦਾ ਜਾਂ ਉਹਨਾਂ ਦੇ ਕਾਇਆ ਦਾ ਮੂਲ ਤਾਂ ਨਾਮ ਹੈ, ਤੇ ਉਹ ਵੈਸੇ ਹੀ ਗਿਣਾਈ ਜਾਂਦੇ ਕਿ ਸਾਰੇ ਨਾਲ ਵੱਡੇ ਧਰਮੀ ਅਸੀਂ ਆ, ਸਾਡੇ ਨਾਲ ਤਾਂ ਵੱਡਾ ਧਰਮੀ ਹੈ ਨਹੀਂ ਕੋਈ। ਸੋ ਇੱਕ ਕਟਾਕਸ਼ ਕੱਸ ਰਹੇ ਨੇ, ਹਾਂਜੀ, ਜਿਨ੍ਹਾਂ ਦੇ ਵਿਚ ਉੱਚੀ ਜਾਤ ਦੇ ਲੋਕ ਵੀ ਆ ਜਾਂਦੇ ਨੇ। ਹੁਣ ਉਹਨਾਂ ਨੂੰ ਸੋਝੀ ਦੇਣ ਦੇ ਵਾਸਤੇ ਗੁਰੂ ਸਾਹਿਬ ਅਗਲੀ ਪੰਕਤੀ ਉਚਾਰਦੇ ਨੇ। ਅਗਲੀ ਪੰਕਤੀ ਬੜੀ ਹੀ ਮਤਲਬ ਇੱਕ ਤਰ੍ਹਾਂ ਨਾਲ ਚਾਨਣ ਮਨਾਰਾ ਲੈਂਡਮਾਰਕ ਪੰਕਤੀ ਕਹੀ ਜਾ ਸਕਦੀ ਹੈ ਕਿ ਇਸ ਦੇ ਬਾਰੇ ਮੈਂ ਥੋੜੀ ਜਿਹੀ ਭੂਮਿਕਾ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਕਿ ਇਸ ਦੇ ਪਿੱਛੇ ਕੀ ਭਾਵ ਚੱਲਦੇ ਨੇ। ਤੁਸੀਂ ਦੇਖਿਆ ਹੋਣਾ ਕਿ ਅਕਸਰ ਜਿਹੜੇ ਢਾਡੀ ਪ੍ਰਥਾ ਆ ਉਹ ਮਰਾਸੀ ਜਾਤ ਦੇ ਜ਼ਿਆਦਾ ਅਪਣਾਉਂਦੇ ਸਨ, ਤੇ ਉਹਨਾਂ ਨੂੰ ਬੜੇ ਨੀਚ ਸਮਝਿਆ ਜਾਂਦਾ ਸੀ ਕਿ ਬੜੇ ਨੀਚ ਜਾਤ ਦੇ ਨੇ, ਤੇ ਢਾਡੀ ਅੱਖਰ ਹੀ ਇੱਕ ਤਰ੍ਹਾਂ ਨਾਲ ਨੀਚ ਜਾਤ ਦੇ ਨਾਲ ਜੋੜ ਲਿਆ ਗਿਆ ਸੀ। ਤਾਂ ਪਰ ਢਾਡੀ ਕਲਾ ਨੂੰ ਬੜਾ ਮਾਣ ਬਖਸ਼ਿਆ ਸਿੱਖ ਧਰਮ ਦੇ ਵਿਚ। ਪਹਿਲੀ ਗੱਲ ਤਾਂ ਇਹ ਆ ਵੀ ਮਾਣ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ ਦਿੱਤਾ ਕਿ ਇਹ ਕਲਾ ਨੂੰ ਅਪਣਾਇਆ,
ਮਰਦਾਨੇ ਨੂੰ ਨਾਲ ਲਿਆ ਜੀ। ਮਰਦਾਨਾ ਉਹਨਾਂ ਦਾ ਢਾਡੀ ਸੀ, ਇਹ ਕਹਿ ਲੋ
ਨਹੀਂ
ਸਰ, ਹਾਂਜੀ ਹੋ ਜਾਂਦਾ,
ਉਹ ਵੀ ਢਾਡੀ ਸੀ, ਉਹ ਆਪ ਵੀ ਖੁਦ ਢਾਡੀ ਕਲਾ ਚ ਵਾਰ ਲਿਖੀ ਉਹਨਾਂ ਨੇ ਗਾਈ ਆ, ਤੇ ਉਹ ਇੱਕ ਉੱਚ ਜਾਤ ਜਦੋਂ ਖੱਤਰੀ ਜਾਤ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਕਲਾ ਨੂੰ ਅਪਣਾਇਆ। ਫਿਰ 5ਵੇਂ ਪਾਤਸ਼ਾਹ ਨੇ 6ਵੇਂ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਢਾਡੀਆਂ ਨੂੰ ਦੁਆਰਾ ਫਿਰ ਲੈ ਕੇ ਆਂਦਾ, ਉਹਨਾਂ ਨੂੰ ਮਾਨਤਾ ਦਿੱਤੀ, ਉਹਨਾਂ ਨੂੰ ਤਨਖਾਹ ਵੀ ਲਾਈ, ਉਹਨਾਂ ਨੂੰ ਪ੍ਰਚਾਰ ਦੇ ਵਿਚ ਵੀ ਲਾਇਆ, ਤੇ ਉਸ ਤੋਂ ਬਾਅਦ ਢਾਡੀ ਕਲਾ ਤਾਂ ਅੱਜ ਤੱਕ ਜੋ ਜਿੰਨੀਆਂ ਵੀ ਮੁਹਿੰਮਾਂ ਚੱਲੀਆਂ ਨੇ ਗੁਰੂ 10ਵੇਂ ਪਾਤਸ਼ਾਹ ਤੋਂ ਲੈ ਕੇ ਬੰਦਾ ਬਹਾਦਰ ਤੱਕ ਜਿੰਨੀਆਂ ਵੀ ਸਿੱਖ ਧਰਮ ਦੇ ਵਿਚ ਮੁਹਿੰਮਾਂ ਢਾਡੀਆਂ ਨੇ ਉਹਨਾਂ ਦਾ ਬੜਾ ਅਹਿਮ ਰੋਲ ਰਿਹਾ। ਸੋ ਪਰ ਜਿਹੜੀ ਉਸ ਵੇਲੇ ਸਥਿਤੀ ਇਹ ਸੀ ਕਿ ਜਦੋਂ ਗੁਰੂ ਸਾਹਿਬ ਬਾਹਰ ਗਾਉਂਦੇ ਹੋਣਗੇ ਪਿੰਡਾਂ ਵਿਚ ਜਾ ਕੇ ਕਿਤੇ ਵੀ ਜਾ ਕੇ, ਤਾਂ ਜਿਹੜੇ ਪਿੰਡ ਦੇ ਮੋਹਤਵਾਰ ਬੰਦੇ ਨੇ, ਚੌਧਰੀ ਬੰਦੇ ਨੇ, ਉੱਚ ਜਾਤੀਆਂ ਦੇ ਬੰਦੇ ਨੇ, ਉਹ ਸੁਣ ਰਹੇ ਹੋਣਗੇ ਗੁਰੂ ਸਾਹਿਬ ਨੂੰ। ਤੇ ਹੁਣ ਇਹ ਵਾਰ ਜਿਹੜੀ ਸੁਣਦੇ, ਕੋਈ ਢਾਡੀ ਗਾਉਂਦਾ ਤੇ ਢਾਡੀਆਂ ਨੂੰ ਤਰਸਕਾਰ ਦੇ ਵੀ ਆ, ਗਾਲਾਂ ਵੀ ਲੋਕੀ ਕੱਢਦੇ ਹੋਣਗੇ ਕਿਉਂਕਿ ਨੀਚ ਜਾਤ ਦੇ ਉਹ ਸਹਿਣ ਕਰਨਾ ਹੀ ਪੈਣਾ ਉਹਨਾਂ ਨੂੰ। ਪਰ ਇਹ ਤੁਸੀਂ ਇੱਕ ਆਪਣੇ ਮਨ ਦੇ ਵਿਚ ਸੀਨ ਬਣਾ ਕੇ ਦੇਖੋ ਕਿ ਉੱਚੀ ਜਾਤ ਦੇ ਲੋਕ ਬੈਠੇ ਨੇ ਤੇ ਗੁਰੂ ਸਾਹਿਬ ਮੁਰੇ ਅੱਗੇ ਢਾਡੀ ਵਾਰ ਗਾ ਰਹੇ ਨੇ, ਆਸਾ ਦੀ ਵਾਰ, ਤੇ ਹੁਣ ਉੱਚੀ ਜਾਤ ਦੇ ਲੋਕਾਂ ਵੱਲ ਉਂਗਲ ਕਰਕੇ ਇਹ ਪੰਕਤੀ ਉਹਨਾਂ ਨੇ ਉਚਾਰੀ ਆ ਕਿ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ। ਹੁਣ ਜਿਹੜੇ ਮੂਹਰੇ ਬੈਠੇ ਆ ਉਹ ਕਹਿੰਦੇ ਨੇ ਕਿ ਤੁਸੀਂ ਉੱਤਮ ਜਾਤ ਸਦਾਉਂਦੇ ਆ ਆਪਣੇ ਆਪ ਨੂੰ, ਮੈਂ ਢਾਡੀ ਆ, ਮੈਂ ਮੇਰੀ ਜਾਤ ਜਿਹੜੀ ਆ ਬੜੀ ਨੀਵੀਂ ਆ। ਹੁਣ ਇਹ ਤਾਂ ਮੂਹਰੇ ਵਾਲਿਆਂ ਨੂੰ ਵੀ ਪਤਾ ਹੀ ਆ ਵੀ ਉਹ ਜੋ ਗੁਰੂ ਨਾਨਕ ਕਹਿ ਰਿਹਾ ਉਹ ਆਪ ਖੱਤਰੀ ਆ, ਉਹ ਵੀ ਸਾਡੀ ਜਾਤ ਵਾਲਾ ਹੀ ਆ, ਉਹ ਆਪਣੇ ਆਪ ਨੂੰ ਇੰਨਾ ਨੀਵਾਂ ਕਰ ਰਿਹਾ, ਹੰਬਲ ਕਰ ਰਿਹਾ ਆਪਣੇ ਆਪ ਨੂੰ, ਗਰੀਬ ਨਿਵਾਜ਼ ਕਰ ਰਿਹਾ, ਅਸੀਂ ਫਿਰ ਕਿਹਦੇ ਪਾਣੀ ਹਾਰ ਰਹੇ ਜਦੋਂ ਉਹਨੇ ਇਹ ਚੀਜ਼ ਬੁੱਝ ਲਈ ਆ।
ਜੀ
ਇਹ ਇੱਕ
ਇਸ ਨੂੰ ਆਖੀਏ ਕਸਮੇ ਧਰੇ ਪਿਆਰ।
ਹਾਂਜੀ, ਸੋ ਇਹ ਜਿਹੜੀ ਭਾਵਨਾ ਹੈ ਦਲਜੀਤ ਸਿੰਘ ਜੀ,
ਜਿਹੜਾ ਮਾਲਕ
ਦਲਜੀਤ ਸਿੰਘ ਦੀ ਭਾਵਨਾ ਇਹ ਹੈ ਕਿ ਆਪਣੇ ਆਪ ਨੂੰ ਇੰਨਾ ਉੱਚਾ ਸੀਗੇ ਗੁਰੂ ਸਾਹਿਬ, ਉਹਨਾਂ ਦੇ ਅੰਦਰ ਨਾਮ ਦਾ ਵੀ ਪ੍ਰਕਾਸ਼ ਸੀ, ਸ਼ਬਦ ਦਾ ਵੀ ਪ੍ਰਕਾਸ਼ ਸੀ, ਵੈਸੇ ਵੀ ਜਾਤੀਆਂ ਦੇ ਵਿਚੋਂ ਵੀ ਉਹਨਾਂ ਦੀ ਸਵਰਨ ਜਾਤੀ ਦੇ ਵਿਚੋਂ ਸਨ, ਇੰਨੀ ਜਾਤੀ ਉੱਚੀ ਹੋਣ ਦੇ ਬਾਵਜੂਦ, ਗਿਆਨ ਉੱਚੇ ਹੋਣ ਦੇ ਬਾਵਜੂਦ ਵੀ ਉਹ ਉੱਚੀ ਜਾਤੀਆਂ ਦੇ ਮੂਹਰੇ ਬੈਠ ਕੇ ਕਹਿ ਰਹੇ ਨੇ ਮੈਂ ਇੱਕ ਨਿਰਮਾਣਾ ਢਾਡੀ ਆ। ਫੇਰ ਦੱਸੋ ਉੱਚੀ ਜਾਤ ਵਾਲਿਆਂ ਦਾ ਕੀ ਰਹਿ ਗਿਆ ਆਧਾਰ? ਕੁਛ ਵੀ ਨੀ। ਸੋ ਇੱਕ ਰਿਵਰਸ ਸਾਈਕੋਲੋਜੀ ਆ। ਅਗਲਾ ਸੋਚਦਾ ਵੀ ਇਹ ਆਪਣੇ ਆਪ ਨੂੰ ਇੰਨਾ ਨਿਮਾਣਾ ਸਮਝਦਾ ਆ, ਕੀਤਾ ਹੋਇਆ, ਤੇ ਜ਼ਰੂਰ ਇਹਦੇ ਵਿਚ ਕੋਈ ਨਾ ਕੋਈ ਗੱਲ ਹੋਏਗੀ। ਇਸ ਤਰ੍ਹਾਂ ਜਿਹੜੀ ਸਿੱਖੀ ਫੈਲੀ ਆਪਣੇ ਆਪ ਨੂੰ ਨਿਮਾਣਾ ਕਰਕੇ, ਨਾ ਕਿ ਆਪਣੇ ਆਪ ਨੂੰ ਇਹ ਕਹਿ ਕੇ, ਲੋਕਾਂ ਨੂੰ ਇਹ ਕਹਿ ਕੇ ਵੀ ਨਹੀਂ ਤੁਸੀਂ ਨੀ ਹੈਗੇ, ਤੁਸੀਂ ਨੀ ਹੈਗੇ, ਮੈਂ ਹੀ ਮੈਂ ਆ। ਗੁਰੂ ਸਾਹਿਬ ਕਹਿੰਦੇ ਮੈਂ ਤਾਂ ਬਹੁਤ ਨੀਵਾਂ ਆ। ਸੋ ਇਹ ਫਿਲੋਸਫੀ ਜਿਹੜੀ ਆ ਸਿੱਖ ਧਰਮ ਦੀ ਫਿਲੋਸਫੀ ਆ, ਅਸੀਂ ਦੂਸਰਿਆਂ ਦੀ ਸਿੱਖੀ ਦੇ ਬਾਰੇ ਕੁਐਸਚਨ ਮਾਰਕ ਲਾਣੇ ਬੰਦ ਕਰ ਦਈਏ ਤਾਂ ਜ਼ਿਆਦਾ ਬਿਹਤਰ ਹੋਏਗਾ। ਜਿੰਨਾ ਕੁ ਵੀ ਉਹ ਕੋਈ ਸਿੱਖ ਹੈਗਾ ਆ ਉਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਕੋਈ ਵੀ ਹੋਰ ਵੀ ਧਰਮੀ ਆ, ਜਿੰਨਾ ਕੁ ਵੀ ਉਹ ਫਾਲੋ ਕਰਦਾ ਆ ਉਹ ਵਧੀਆ ਹੀ ਆ। ਆਪਣੇ ਉਹਨੂੰ ਉਹਦੀਆਂ ਗਲਤੀਆਂ ਗਿਣਾਈ ਜਾਣੀਆਂ ਇਹ ਬਹੁਤੀ ਵਧੀਆ ਸਾਰਥਕ ਗੱਲ ਨਹੀਂ ਹੈਗੀ। ਸੋ ਗੁਰੂ ਸਾਹਿਬ ਤੋਂ ਆਪਾਂ ਰੋਸ਼ਨੀ ਲਈਏ, ਗਿਆਨ ਦੀ ਰੋਸ਼ਨੀ ਲਈਏ ਕਿ ਆਪਣੇ ਆਪ ਨੂੰ ਨੀਵਾਂ ਕਹਾਈਏ। ਕਹਿੰਦੇ ਨੇ ਕਿ ਤਿੰਨ ਮੰਗਾਂ ਜੇ ਤੁਜੇ ਤੇ ਆਏਂਦੇ। ਹਾਂਜੀ, ਉਹ ਕਹਿੰਦੇ ਨੇ ਕਿ ਮੈਂ ਤਾਂ ਸਿਰਫ ਉਹਨਾਂ ਨੂੰ ਹੀ ਦੇਖਣਾ ਚਾਹੁੰਦਾ ਆ, ਉਹਨਾਂ ਦੀ ਹੀ ਸੰਗਤ ਮਾਨਣਾ ਚਾਹੁੰਦਾ ਆ ਜਿਹੜੇ ਇੱਕ ਨਾਮ ਨੂੰ ਧਿਆਉਂਦੇ ਨੇ। ਬਾਕੀ ਮੈਨੂੰ ਉਹਨਾਂ ਦੀਆਂ ਜਾਤੀਆਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ, ਮੈਨੂੰ ਉਹਨਾਂ ਦੀਆਂ ਦਿੱਖਾਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ, ਮੈਨੂੰ ਉਹਨਾਂ ਦੇ ਕਰਮਾਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ, ਮੈਨੂੰ ਸਿਰਫ ਉਸ ਮਨੁੱਖ ਨਾਲ, ਉਹਨਾਂ ਭਗਤਾਂ ਦੇ ਨਾਲ ਮਤਲਬ ਹੈ ਜੋ ਤੇਰੇ ਦਰ ਦੇ ਉੱਤੇ ਬੈਠ ਕੇ ਤੇਰਾ ਕੀਰਤਨ ਕਰਦੇ ਨੇ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਤਿੰਨ ਮੰਗਾਂ
ਭਗਤ ਸੋਹੇ ਦਰਬਾਰੇ।
ਹਾਂਜੀ, ਤਿੰਨ ਮੰਗਾਂ
ਸਦਾ ਭਵਾਤ।
ਮੈਂ ਉਹਨਾਂ ਨੂੰ ਮੰਗਦਾ ਆ ਜਿਹੜੇ ਤੈਨੂੰ ਤੇ ਆ ਰਹੇ ਨੇ, ਹੋਰ ਉੱਤਮ ਜਾਤ ਸਭ ਬੇਕਾਰ ਨੇ ਮੇਰੇ ਲਈ। ਸੋ ਬਹੁਤ ਹੀ
ਅੱਗੇ ਜਾਤ ਨਾਲ ਜ਼ੋਰ ਹੈ, ਅੱਗੇ ਜੀਓ ਨਵੇਂ
ਜੀ।
ਗੱਲ ਅੱਗੇ ਦੀ ਵੀ ਆ ਨਾ, ਗੱਲ ਤੇ ਅੱਗੇ ਦੀ ਆ ਕਿ ਉੱਥੇ ਨਾ ਜਾਤ ਨਾ ਉੱਚੀ ਖੁੱਲ ਨਾ ਕੁਛ ਵੀ, ਸਾਡੇ ਕਰਮ ਕਾਂਡ ਨੀ ਜਾਣੇ, ਉੱਥੇ ਤੇ ਧਿਆਉਣਾ ਜਾਣਾ ਹੈ
ਜੀ। ਤੇ ਹੁਣ ਇਹ ਜਿਹੜੀ ਆਖਰੀ ਪੰਕਤੀ ਆ, ਤਿੰਨ ਮੰਗਾਂ ਜੇ ਤੁਜੇ ਤੇ ਆਏਂਦੇ, ਇਹ ਅਗਲੇ ਸ਼ਲੋਕਾਂ ਦੇ ਨਾਲ ਵੀ ਕੜੀ ਜੋੜਨ ਵਾਸਤੇ ਲਈ ਹੋਈ ਆ
ਜੀ।
ਜਿਹੜੀ ਆਖਰੀ ਤੁੱਕ ਹੈ ਪੌੜੀ ਦੇ ਦੂਸਰੇ ਸ਼ਲੋਕ ਦੀ, ਉਹ ਅਗਲੀ ਪੌੜੀ ਦੇ ਦੂਸਰੇ ਸ਼ਲੋਕ ਨਾਲ ਜੁੜਦੀ ਹੈ ਕਿ ਕਿਹਨਾਂ ਨੂੰ ਮੰਗਦੇ ਹਨ ਗੁਰੂ ਸਾਹਿਬ, ਕਿਹਨਾਂ ਨੂੰ ਮੰਗਦੇ ਹਨ। ਇੱਕ ਤਾਂ ਉਹ ਜਿਨ੍ਹਾਂ ਨੂੰ ਤੂੰ ਧਿਆਨ ਦੇ, ਜਿਨ ਸੱਚ ਪੱਲੇ ਹੋਏ, ਜਿਨ੍ਹਾਂ ਦੇ ਪੱਲੇ ਸੱਚ ਹੈ ਗੁਰੂ ਸਾਹਿਬ ਉਹਨਾਂ ਨੂੰ ਮੰਗਦੇ ਨੇ, ਉਹਨਾਂ ਨੂੰ, ਉਹਨਾਂ ਦੀ ਜਿਹੜੀ ਸੰਗਤ ਮੰਗਦੇ ਨੇ। ਸੋ ਮੈਨੂੰ ਲੱਗਦਾ ਕਿ ਵਿਆਖਿਆ ਕਰਦੇ, ਭਾਵਨਾ ਦੇ ਵਹਿਣ ਦੇ ਵਿਚ ਵਹਿੰਦੇ ਹੋਏ ਬਹੁਤ ਸਾਰੀਆਂ ਕਈ ਵਾਰੀ ਗੱਲਾਂ ਗਲਤ ਵੀ ਕਹਿ ਹੋ ਜਾਂਦੀਆਂ ਨੇ, ਬਾਣੀ ਦਾ ਉਚਾਰਨ ਜਿਹੜਾ ਆ ਕਈ ਸੰਪਰਦਾਵਾਂ ਦੇ ਮੁਤਾਬਕ ਢੁਕਵਾਂ ਨਹੀਂ ਵੀ ਹੋਵੇਗਾ, ਪਰ ਅਸੀਂ ਬਿਨਾਂ ਤਰਤੀਬ ਜਾਂ ਰੱਖ ਲਓ ਜੋ ਸਾਡੇ ਮਨ ਦੇ ਵਿਚ ਸਾਨੂੰ ਦ੍ਰਿਸ਼ਟਾਂਤ ਪਰਮਾਤਮਾ ਦਿੰਦਾ ਉਸੇ ਹਿਸਾਬ ਨਾਲ ਅਸੀਂ ਬੋਲਦੇ ਹਾਂ, ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ। ਦਲਜੀਤ ਸਿੰਘ ਜੀ, ਮੈਂ ਬਾਰ ਬਾਰ ਇਹੀ ਕਹਿੰਦਾ ਕਿ ਅਸੀਂ ਭੁੱਲਣ ਹਾਰ
ਬੋਲੀ ਤੇਰਾ, ਅਸੀਂ ਤਾਂ ਉਹਦੇ ਬੁਲਾਏ ਬੋਲ
ਜੀ ਜੀ, ਪਰ ਸਾਡੀ ਜਿਹੜੀ ਭਾਵਨਾ ਮਨ ਦੇ ਅੰਦਰ ਭਾਵਨਾ ਇਹ ਹੈ ਕਿ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਚਾਨਣ ਮੁਨਾਰੇ ਨਾਮ ਸ਼ਬਦ ਦੀ ਮਹਿਮਾ ਕਰਨੀ। ਸੋ ਭੁੱਲਾਂ ਚੁੱਕਾਂ ਦੀ ਮਾਫ਼ੀ ਚਾਹੁੰਦੇ ਹਾਂ ਅਗਰ ਕੋਈ ਵੀ ਹੋ ਗਈ ਹੋਵੇ ਸਾਤੋਂ
ਜੀ। ਸੋ ਸਰੋਤਿਓ, ਆਪ ਜੀ ਨੇ ਅੱਜ ਇਸ ਪੌੜੀ ਦਾ ਆਨੰਦ ਮਾਣਿਆ ਹੋਏਗਾ, ਤੇ ਅਸੀਂ ਚਾਹਵਾਂਗੇ ਕਿ ਤੁਸੀਂ ਆਪਣੀ ਫੀਡਬੈਕ, ਆਪਣੇ ਸੁਝਾਅ ਇਸ ਬਾਰੇ ਜ਼ਰੂਰ ਲਿਖਿਆ ਕਰੋ, ਤਾਂ ਕਿ ਸਾਨੂੰ ਵੀ ਇੱਕ ਹੌਸਲਾ ਵੀ ਮਿਲਦਾ ਹੈ ਇਹਦੇ ਨਾਲ, ਤੇ ਸਾਨੂੰ ਰਾਹ ਵੀ ਮਿਲਦਾ ਹੈ ਕਿ ਅਸੀਂ ਅੱਗੇ ਗੁਰੂ ਸਾਹਿਬ ਦੀ ਬਾਣੀ ਵਿਚਾਰਦੇ ਹਾਂ, ਸਾਡੇ ਕੋਲ ਕੋਈ ਤਰੁਟੀ ਨਾ ਰਹਿ ਜਾਵੇ। ਸੋ ਅਮਨਦੀਪ, ਸਮੇਂ ਦੀ ਸਮਾਪਤੀ ਹੈ ਤੇ ਆਪਾਂ ਇਜਾਜ਼ਤ ਲਈਏ, ਫਿਰ ਮਿਲਦੇ ਹਾਂ ਅਗਲੇ ਦਿਨ, ਫਿਰ ਇਸੇ ਤਰ੍ਹਾਂ ਹੀ ਆਸਾ ਦੀ ਵਾਰ ਦੀ ਅਗਲੀ ਪੌੜੀ ਦੀ ਵਿਚਾਰ ਲੈ ਕੇ
ਜੀ।
ਜੀ, ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਵੇਲੇ ਦੀ ਤਾਂ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ,
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ,
ਸਾਰੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ।